ओंकार सतनाम करता निर्भव निर्भय अकाल मूर्त अजमीषम गुरुप्रसाद जप आदि सच जुगादि सच ऐती सच नानक होशी पी सच कामी क्रोधी चातुरी बाजी कर बेकाम निंदा करते जन्म सिरानो कबहु ना सिमरे वो राम काम क्रोध अर लोभ मोह बिनस जाए अहमेव नानक प्रभ शरणागति कर प्रसाद गुरुदेव काम क्रोध लोभ झूठ निंदा इनते आप छड़ावो एह पीतर ते इनको डारो आपन निकट बुलावो अपनी बेद आप जनावो बिसर नाही कब हुई ऐते एह बिद मन में पावो गुरपुरा पेट्यो बड पागी जन नानक कथै नाम थावो तू सुल्तान कहा हो मिया तेरी कवन बड़ाई जो तू देहे सो कहा स्वामी मैं मूर्ख कहन न जाय जो तू देहे सो कहा स्वामी मैं मूर्ख कहन न जाय परम सम्मान योग साहिब श्री गुरु ग्रंथ साहिब महाराज जी दी पावन पवित्र खाजूरी अंदर सुबाए नान खोए बैठे गुरमुख प्यारे सत संगी जनों सतगुरु जी दे पावन पवित्र अमृत बचना दा आप जी ने कीर्तन सरवण कीता है जो पिछले दिना तो आपा अरदास विच आए हुए गुरु दर दे शहीद और मुरीदा दी विचार आपां करदे आ रहे हां कल शाम दे दीवान विच अरदास दे विच आए हुए इस शब्द दी विचार आपां कीती सी के चरखड़िया ते चढ़े इस तो अगे जो शब्द असी पढ़ने आ जां अरदास विच उचारण करने आ ओ शब्द ने आर्यां नाल चिराए गए वैसे इत्थे गुटकियां विच थोड़ा जिहा पाठ भेज दे कई थावां ते शब्द आया भी आर्यां नाल चीरे गए ते कई थावां ते इह शब्द आया भी आर्यां नाल चिराए गए आओ इस शब्द नूं के जिन्हां नूं आर्यां नाल चीरिया गया ते आरंभ विच अर्ज कीती सी जिस दिन इह बंद इह पदा शुरू होया सी भी जिन्हां सिंघां सिंघणियां ने धर्म खेत शीस दिते ये जिन्ना शब्द जो है ये सारियां वास्ते है कोई भी सिंह जिन्ने किते धर्म दी खातर शहादत दा जाम पीता होवे धरती दे किसे कोने विच भी होवे ते किसे तरीके नाल उनू केड़े भी तरीके नाल शहीद कीता गया होवे उन्हां शहीदां नू आपां याद करने उन्हां विचो कुछ कु जिहड़े तसीहे ने उन्हां दा जिक्र फिर अरदास विच उन्हां गुरमुखां नू शामिल कीता गया जिन्ना विच बंद बंद कटन दा जिक्र आया जिस विच खोपरियां लहाउन दा जिक्र आया कल असी पढ़िया विचारिया सी भी चरखड़ियां ते चढ़े अज है आर्यां नाल चिराए गए ਤੇ ਜਿਹੜੇ ਆਰਿਆਂ ਨਾਲ ਚਿਰਾਏ ਗਏ ਜਾਂ ਚੀਰੇ ਗਏ ਉਹਨਾਂ ਦੇ ਪ੍ਰਤੀਨਿਧ ਨੇ, ਉਹਨਾਂ ਦੀ ਅਗਵਾਈ ਕਰਦੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਤੀ ਦਾਸ ਜੀ। ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਆਧਾਰ ਤੇ ਹਜ਼ੂਰ ਦੇ ਇਸ ਪਿਆਰੇ ਸਿੱਖ ਦੀ ਔਰ ਬਾਣੀ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਆਰੰਭ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਕਿਰਪਾ ਬਖਸ਼ਿਸ਼ ਕਰਕੇ ਵਿੱਚ ਵਰਤਨ ਆਪਣੇ ਇਸ ਗੁਰਮੁਖ ਦੇ ਜੀਵਨ ਦੀ, ਇਹਨਾਂ ਦੀ ਸ਼ਹਾਦਤ ਦੀ ਔਰ ਅੰਮ੍ਰਿਤ ਬਾਣੀ ਦੇ ਸ਼ਬਦਾਂ ਦੀ ਵਿਚਾਰ ਆਪ ਵਿੱਚ ਵਰਤ ਕੇ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਤਨ ਸਿੰਘ ਭੰਗੂ ਨੇ, ਕਿਉਂਕਿ ਕਈ ਦਿਨਾਂ ਤੋਂ ਉਹਨਾਂ ਦੇ ਨਾਮ ਨੂੰ ਆਪਾਂ ਕਥਾ ਵਿੱਚ ਵਰਤਨੇ ਪਏ, ਇਸ ਕਰਕੇ ਕਿ ਇਹ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਹੈ ਤੇ ਰਤਨ ਸਿੰਘ ਭੰਗੂ ਉਸ ਸਰਦਾਰ ਮਹਿਤਾਬ ਸਿੰਘ ਦੇ ਪੋਤੇ ਨੇ ਜਿਨ੍ਹਾਂ ਨੇ ਮੱਸੇ ਰੰਗੜ ਦੇ ਸਿਰ ਨੂੰ ਵੱਢਿਆ ਸੀ। ਰਤਨ ਸਿੰਘ ਭੰਗੂ ਕਹਿੰਦੇ ਨੇ ਉਸ ਵੇਲੇ 18 ਤਰੀਕੇ ਸਨ ਕਿਸੇ ਬੰਦੇ ਨੂੰ ਕੋਹ ਕੇ ਮਾਰਨ ਦੇ, ਤੇ ਕਹਿੰਦੇ ਨੇ 18 ਦੇ 18 ਜਿਹੜੇ ਤਰੀਕੇ ਨੇ ਉਹ ਸਿੱਖਾਂ ਦੇ ਉੱਤੇ ਸਾਰੇ ਪਰਖੇ ਗਏ ਸਨ। ਉਹ ਤਰੀਕੇ ਸਨ ਕਿਸੇ ਦੀ ਖੱਲ ਲਾ ਦੇਣੀ, ਉਹ ਤਰੀਕੇ ਸਨ ਕਿਸੇ ਦਾ ਸਿਰ ਮੁਗਲੀ ਨਾਲ ਕੁੱਟ ਦੇਣਾ, ਕਿਸੇ ਨੂੰ ਪਾਣੀ ਵਿੱਚ ਡੋਬ ਕੇ ਮਾਰਨਾ, ਕਿਸੇ ਨੂੰ ਘਸੀਟਣਾ, ਕਿਸੇ ਨੂੰ ਹਾਥੀ ਪਿੱਛੇ ਬੰਨਣਾ, ਕਿਸੇ ਨੂੰ ਫਾਂਸੀ ਚਾੜ ਦੇਣਾ, ਕਿਸੇ ਦੀਆਂ ਅੱਖਾਂ ਕੱਢ ਦੇਣੀਆਂ। 18 ਦੇ 18 ਤਰੀਕੇ ਜਿਹੜੇ ਨੇ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੇ ਉੱਤੇ ਜ਼ਾਲਮਾਂ ਨੇ ਪਰਖੇ ਨੇ ਤੇ 18 ਤਰੀਕਿਆਂ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਸਿੰਘਾਂ ਦੀ ਸ਼ਹਾਦਤ ਤੋਂ ਪਹਿਲਾਂ ਜੋ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੋਇਆ, ਉੱਥੇ ਉਹਨਾਂ ਨੇ 3 ਤਰੀਕੇ ਅਖਤਿਆਰ ਕੀਤੇ ਸਨ। 3 ਹੀ ਸਿੱਖ ਸਾਹਮਣੇ ਸ਼ਹੀਦ ਹੋਏ। ਉਹਨਾਂ ਵਿੱਚੋਂ ਸਭ ਤੋਂ ਪਹਿਲੇ ਸ਼ਹੀਦ ਨੇ ਭਾਈ ਮਤੀ ਦਾਸ ਜੀ, ਉਸ ਤੋਂ ਬਾਅਦ ਸ਼ਹੀਦ ਨੇ ਭਾਈ ਸਾਹਿਬ ਭਾਈ ਦਿਆਲਾ ਜੀ, ਤੇ ਤੀਸਰੇ ਸ਼ਹੀਦ ਨੇ ਗੁਰੂ ਕੇ ਲਾਲ ਭਾਈ ਸਾਹਿਬ ਭਾਈ ਸਤੀ ਦਾਸ ਸਾਹਿਬ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਕੱਲ ਵੀ ਅਰਜ਼ ਕੀਤੀ ਸੀ, ਜੋ ਪ੍ਰੇਮ ਦੇ ਖਿਡਾਰੀ ਨੇ, ਜਿਨ੍ਹਾਂ ਦਾ ਆਪਣੇ ਅੰਦਰੋਂ ਸਾਈਂ ਦੇ ਚਰਨਾਂ ਨਾਲ ਨੇਹ ਹੈ, ਦੇਖੋ ਉਹਨਾਂ ਦੇ ਤਨ ਦੇ ਟੁਕੜੇ ਵੀ ਹੋ ਰਹੇ ਨੇ, ਤਨ ਦਾ ਬੰਦ ਵੀ ਕੱਟਿਆ ਜਾ ਰਿਹਾ ਹੈ, ਪਰ ਅਰਦਾਸ ਇੱਕੋ ਹੀ ਹੈ ਕਿ ਮੇਰੇ ਮਾਲਕ ਕਿਰਪਾ ਕਰੀ ਕਿ ਕਿਤੇ ਤੇਰੀ ਪ੍ਰੀਤ ਸਾਡੇ ਹਿਰਦੇ ਵਿੱਚੋਂ ਟੁੱਟ ਨਾ ਜਾਏ, ਤੇਰੇ ਚਰਨਾਂ ਨਾਲੋਂ ਪ੍ਰੀਤ ਨਾ ਟੁੱਟੇ। ਤੇ ਉਹਨਾਂ ਗੁਰਮੁਖਾਂ ਵਿੱਚੋਂ ਭਾਈ ਸਾਹਿਬ ਭਾਈ ਮਤੀ ਦਾਸ, ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ, ਲੱਕੜਾਂ ਦੇ ਵਿੱਚ 2 ਸ਼ਤੀਰੀਆਂ ਵਿੱਚ ਜਕੜ ਕੇ ਬੰਨ ਕੇ ਚੀਰੇ, ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਅਨੰਦ ਸਿੱਖ ਨੇ ਭਾਈ ਸਾਹਿਬ ਭਾਈ ਮਤੀ ਦਾਸ ਜੀ। ਇਹਨਾਂ ਦੇ ਸੰਬੰਧੀ ਵਿਦਵਾਨਾਂ ਦੇ ਵੱਖ ਵੱਖ ਵਿਚਾਰ ਨੇ, ਇਹਨਾਂ ਦੇ ਬਜ਼ੁਰਗਾਂ ਦੇ ਨਾਮ ਸੰਬੰਧੀ ਕੁਝ ਗੁਰਮੁਖ ਇਹ ਕਹਿੰਦੇ ਨੇ, ਤੇ ਜੋ ਹਕੀਕਤ ਵਿੱਚ ਹੈ ਕਿ ਭਾਈ ਸਾਹਿਬ ਭਾਈ ਮਤੀ ਦਾਸ ਇਹ 4 ਭਰਾ ਸਨ। ਮਤੀ ਦਾਸ ਜੀ, ਕਈਆਂ ਵਿਦਵਾਨਾਂ ਨੇ ਮਤੀ ਰਾਮ ਲਿਖੇ, ਪਰ ਜ਼ਿਆਦਾ ਪ੍ਰਚਲਿਤ ਹੈ ਭਾਈ ਮਤੀ ਦਾਸ ਜੀ। ਦੂਸਰੇ ਸਨ ਭਾਈ ਸਤੀ ਦਾਸ ਜੀ, ਤੀਸਰੇ ਸਨ ਭਾਈ ਜਤੀ ਦਾਸ ਜੀ, ਤੇ ਚੌਥੇ ਭਰਾ ਸਨ ਭਾਈ ਸਖੀ ਦਾਸ ਜੀ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਵੇਲੇ ਕੁਝ ਵਿਦਵਾਨਾਂ ਦਾ ਇਹ ਵਿਚਾਰ ਹੈ ਕਿ ਇਹਨਾਂ ਗੁਰਸਿੱਖੀ ਨੂੰ ਇਸ ਪਰਿਵਾਰ ਨੇ ਧਾਰਨ ਕੀਤਾ, ਪਰ ਕਈਆਂ ਦਾ ਵਿਚਾਰ ਇਹ ਹੈ ਕਿ ਗੁਰੂ ਅਰਜੁਨ ਦੇਵ ਜੀ ਦੇ ਪਿਆਰੇ ਸਿੱਖ ਹੋਏ ਨੇ ਭਾਈ ਸਾਹਿਬ ਭਾਈ ਪਿਰਾਗਾ ਜੀ, ਇਹ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਪੜਦਾਦਾ ਜੀ ਸਨ। ਭਾਈ ਮਤੀ ਦਾਸ ਦੇ ਪੜਦਾਦੇ ਦਾ ਨਾਮ ਭਾਈ ਪਿਰਾਗਾ ਜੀ ਹੈ, ਦਾਦੇ ਦਾ ਨਾਮ ਭਾਈ ਦਵਾਰਕਾ ਦਾਸ ਹੈ, ਪਿਤਾ ਦਾ ਨਾਮ ਭਾਈ ਹੀਰਾ ਨੰਦ ਹੈ। ਦੇਖੋ ਕਿ ਇਹ ਪਰਿਵਾਰ ਧੰਨ ਗੁਰੂ ਅਰਜੁਨ ਦੇਵ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਸਿੱਖੀ ਦੇ ਦਾਇਰੇ ਵਿੱਚ ਆਏ, ਤੇ ਭਾਈ ਪਿਰਾਗਾ ਜੀ ਉਹ ਨੇ ਕਿ ਜਦੋਂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਤੇ ਭਾਈ ਪਿਰਾਗਾ ਜੀ ਨੂੰ ਹਜ਼ੂਰ ਨੇ 100 ਸਿੱਖਾਂ ਦਾ ਜਥੇਦਾਰ ਥਾਪਿਆ ਸੀ। ਇਸ ਪਰਿਵਾਰ ਦੇ ਨਾਲ
ਗੁਰੂ ਘਰ ਦੇ ਵਿੱਚ ਇਹਨਾਂ ਦਾ ਅਦਬ ਸਤਿਕਾਰ ਵੀ ਬਣਿਆ ਰਿਹਾ। ਉਸ ਤੋਂ ਬਾਅਦ ਭਾਈ ਦਵਾਰਕਾ ਦਾਸ, ਭਾਈ ਹੀਰਾਨੰਦ ਤੇ ਭਾਈ ਹੀਰਾਨੰਦ ਦੇ ਚਾਰੇ ਪੁੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪਰਮ ਸੇਵਕ ਸਨ। ਭਾਈ ਸਾਹਿਬ, ਭਾਈ ਮਤੀ ਦਾਸ ਜੀ, ਇਹਨਾਂ ਲਈ ਗੁਰੂ ਤੇਗ ਬਹਾਦਰ ਜੀ ਸ਼ਬਦ ਵੀ ਵਰਤਦੇ ਨੇ ਕਿ ਇਹ ਤਾਂ ਭਾਈ ਦੀ ਤਰ੍ਹਾਂ ਹੈ, ਮੇਰਾ ਸਹਾਇਕ ਹੈ, ਇਹ ਮੇਰਾ ਮਿੱਤਰ ਹੈ। ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਗਏ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਤੇ ਇਹ ਤਿੰਨੇ ਗੁਰਸਿੱਖ ਹਜ਼ੂਰ ਦੇ ਸਾਹਮਣੇ ਸ਼ਹੀਦ ਕੀਤੇ ਗਏ। ਆਉਣਾ ਇਸ ਵਿਸ਼ੇ ਤੇ ਵੇ ਕਿ ਉਹਨਾਂ ਨੂੰ ਆਰੇ ਨਾਲ ਕਿਵੇਂ ਚੀਰਿਆ ਤੇ ਉਹਨਾਂ ਦੀ ਪ੍ਰੀਤ ਸਤਿਗੁਰੂ ਦੇ ਚਰਨਾਂ ਨਾਲ ਕਿਵੇਂ ਨਿਭ ਗਏ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਭਗਤਾਂ ਦੇ ਸ਼ਬਦ ਅਸੀਂ ਪੜ੍ਹਨੇ। ਰਵਿਦਾਸ ਜੀ ਦਾ ਇੱਕ ਬਚਨ ਹੁੰਦਾ ਹੈ ਤੇ ਇਹ ਸ਼ਬਦ ਅਕਸਰ ਆਪ ਪੜ੍ਹਦੇ ਹੋ ਕਿ ਮੇਰੀ ਸੰਗਤ ਕੋਚ ਸੋਚ ਦਿਨ ਰਾਤੀ। ਬਾਣੀ ਦੇ ਆਧਾਰਿਤ ਤੇ ਜਿਤਨੇ ਵੀ ਸ਼ਹੀਦ ਹੁੰਦੇ ਪਏ ਨੇ, ਇਹਨਾਂ ਸ਼ਹੀਦਾਂ ਦਾ ਜੋ ਜੀਵਨ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨਾਲ ਘੜਿਆ ਗਿਆ ਹੈ। ਇਹਨਾਂ ਦੀ ਜ਼ਿੰਦਗੀ ਦਾ ਜੋ ਆਧਾਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰੂ ਕਾ ਸ਼ਬਦ ਹੈ। ਭਗਤ ਜੀ ਦਾ ਇਹ ਸ਼ਬਦ ਹੁੰਦਾ ਹੈ ਕਿ ਮੇਰੀ ਸੰਗਤ ਪੋਚ, ਮੇਰੀ ਸੰਗਤ ਮਾੜਿਆਂ ਨਾਲ ਹੈ, ਸੋਚ ਦਿਨ ਰਾਤੀ। ਮੈਨੂੰ ਬਸ ਇੱਕੋ ਹੀ ਸੋਚ ਖਾਈ ਜਾਂਦੀ ਹੈ ਕਿ ਜਿਨ੍ਹਾਂ ਮਾੜਿਆਂ ਦੀ ਸੰਗਤ ਮੈਂ ਪਿਆ ਕਰਨਾ ਵਾਂ, ਤੇ ਉਹਨਾਂ ਵਿੱਚ ਸੰਗਤ ਦਾ ਅਰਥ ਇਹ ਵੀ ਕੀਤਾ, ਇੱਕ ਤਾਂ ਹੁੰਦੀ ਹੈ ਮਾੜੇ ਬੰਦੇ ਨਾਲ ਸੰਗਤ ਕਰਨੀ ਗੁਰਮਖੋ, ਇੱਕ ਹੁੰਦੀ ਹੈ ਮਾੜੇ ਫੁਰਨਿਆਂ ਦੀ ਸੰਗਤ ਕਰਨੀ। ਜਦੋਂ ਆਪਾਂ ਦੇਖੀਏ ਨਾ, ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਮਾੜੇ ਬੰਦੇ ਦੀ ਸੰਗਤ, ਉਹਦੇ ਤੋਂ ਵੀ ਬਚੀਏ, ਪਰ ਗੁਰਮਖੋ ਇਕੱਲਿਆਂ ਬੈਠਿਆਂ ਗੰਦੇ ਫੁਰਨੇ, ਮਾੜੇ ਫੁਰਨੇ ਜਦੋਂ ਪੈਦਾ ਹੁੰਦੇ ਨੇ ਉਹ ਵੀ ਸਾਡੇ ਮਨ ਤੇ ਪ੍ਰਭਾਵ ਪਾਉਂਦੇ ਨੇ। ਜਿਉਂ ਜਿਹਾ ਫੁਰਨੇ ਬੰਦੇ ਦੇ ਅੰਦਰ ਬਣਦੇ ਨੇ ਉਹ ਜਿਹਾ ਸਰੀਰ ਕਈ ਵਾਰੀ ਕਰਮ ਕਰਨ ਲੱਗ ਪੈਂਦਾ। ਉਸ ਵੇਲੇ ਭਗਤ ਜੀ ਨੇ ਜਿਹੜਾ ਸ਼ਬਦ ਵਰਤਿਆ ਮੇਰੀ ਮਾੜਿਆਂ ਨਾਲ ਸੰਗਤ ਹੈ, ਤੇ ਮਹਾਰਾਜ ਉਹ ਮਾੜੇ ਕਿਹੜੇ ਨੇ? ਉਹਨਾਂ ਦਾ ਇੱਕ ਸ਼ਬਦ ਹੋਰ ਹੁੰਦਾ, ਕਹਿੰਦੇ ਨੇ ਨਾਥ ਕਸੂ ਨਾ ਜਾਣੋ, ਮੈਨੂੰ ਕੁਛ ਸਮਝ ਨਹੀਂ ਪੈਂਦੀ ਪਈ, ਮਨ ਮਾਇਆ ਕਹਿ ਹਾਥ ਬਿਕਾਨੋ, ਤੁਮ ਕਹੀਏ ਹੋ ਜਗਤ ਗੁਰ ਸਵਾਮੀ, ਹਮ ਕਹੀਏ ਤ ਕਲਯੁਗ ਕੇ ਕਾਮੀ, ਇਨ ਪੰਚਨ ਇਹ ਨੇ ਮਾੜੇ ਜਿਨ੍ਹਾਂ ਦੀ ਸੰਗਤ ਮੈਂ ਕਰਨਾ ਪਿਆ, ਮੇਰੀ ਸੰਗਤ ਪੋਚ, ਇਨ ਪੰਚਨ ਮੇਰੋ ਮਨ ਜੋ ਬਿਗਾ ਰਿਓ, ਪਲ ਪਲ ਹਰ ਜੀ ਤੇ ਅੰਤਰ ਪਾ ਰਿਓ, ਜਿਉਂ ਜਿਉਂ ਇਹ ਕਾਮ ਦੇ ਕ੍ਰੋਧ ਦੇ ਲੋਭ ਦੇ ਈਰਖਾ ਦੇ ਨਿੰਦਿਆਂ ਦੇ ਫੁਰਨੇ ਉੱਠਦੇ ਨੇ, ਵਾਹਿਗੁਰੂ ਮੇਰ ਕਰੇ ਇਹਨਾਂ ਫੁਰਨਿਆਂ ਤੋਂ ਹੀ ਬਚਾਏ। ਕਹਿਣ ਲੱਗੇ ਮੇਰੀ ਸੰਗਤ ਪੋਚ, ਮਾੜਿਆਂ ਫੁਰਨਿਆਂ ਨਾਲ ਮੇਰੀ ਸੰਗਤ ਹੋ ਗਈ ਹੈ। ਸੋਚ ਦਿਨ ਰਾਤੀ, ਦਿਨ ਰਾਤ ਇੱਕੋ ਚਿੰਤਾ ਇੱਕੋ ਸੋਚ ਖਾਈ ਜਾਂਦੀ ਹੈ, ਮੇਰਾ ਕਰਮ ਕੁਟਲਤਾ ਜਨਮ ਕੁਭਾਤੀ। ਪਰ ਨਾਲ ਇੱਕ ਗੱਲ ਉਹਨਾਂ ਕਿਹਾ, ਕਹਿਣ ਲੱਗੇ ਦਾਤਾ ਮੇਰੀ ਸੰਗਤ ਮਾੜਿਆਂ ਨਾਲ ਏ, ਪਰ ਮੇਰੇ ਸਵਾਮੀ ਇੱਕ ਕਿਰਪਾ ਕਰੀ, ਰਾਮ ਗੁਸਈਆਂ ਜੀ ਕੇ ਜੀਵਨ, ਖੇ ਮੇਰੇ ਸੋਹਣੇ ਰਾਮ, ਖੇ ਮੇਰੇ ਗੁਸਾਈ, ਖੇ ਮੈਨੂੰ ਜ਼ਿੰਦਗੀ ਦੇਣ ਵਾਲੇ ਮੇਰੇ ਮਾਲਕਾ, ਤੂੰ ਮੇਰੇ ਜੀਵਨ ਦਾ ਜੀਵਨ ਹੈ, ਰਾਮ ਗੁਸਈਆਂ ਮੇਰੀ ਜਿੰਦ ਦਾ ਜੀਵਨ ਹੈ, ਜੀ ਕੇ ਜੀਵਨਾ ਮੋਹੇ ਨਾ ਵਿਸਾਰੋ, ਮੈਂ ਜਨ ਤੇਰਾ। ਹੁਣ ਦੇਖੋ ਸ਼ਹੀਦਾਂ ਨੇ ਪਰਨ ਕਿਹੜੇ ਮਿੱਥੇ ਤੇ ਬਾਣੀ ਵਿੱਚੋਂ ਤੁਕਾ ਲਈਆਂ, ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਨੇ ਉਹਨਾਂ ਨੇ ਸ਼ਬਦ ਨਿਸ਼ਾਨਾ ਸਾਹਮਣੇ ਰੱਖੇ। ਹੁਣ ਭਾਈ ਮਤੀ ਦਾਸ ਵਰਗੇ ਜਦੋਂ ਇਹ ਸ਼ਬਦ ਪੜ੍ਹਦੇ ਹੋਣਗੇ ਗੁਰਮੁਖ, ਤੇ ਅਗਲੀ ਤੁਕ ਵੱਲ ਧਿਆਨ ਦਿਆ ਜੇ, ਮੈਂ ਤਾਂ ਸ਼ਬਦ ਸੁਣਾ ਰਿਹਾ ਕਿ ਅਸਲ ਵਿੱਚ ਭਾਈ ਸਾਹਿਬ ਦੇ ਜੀਵਨ ਨਾਲ ਇਹ ਤੁਕਾਂ ਟੁੱਕਦੀਆਂ ਪਈਆਂ ਨੇ। ਸ਼ਬਦ ਕਿਆ? ਕਹਿਣ ਲੱਗੇ ਰਾਮ ਗੁਸਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ, ਮੈਂ ਜਨ ਤੇਰਾ। ਤੇ ਨਾਲ ਕਹਿਣ ਲੱਗੇ ਮੇਰੀ ਖਰੋ ਵਿਪਤ, ਜਨ ਕਰੋ ਸੁਭਾਈ। ਕਹਿਣ ਲੱਗੇ ਚਰਨ ਨਾ ਛਾਡੋ, ਸਰੀਰ ਕਲ ਜਾਏ। ਦੇਖੋ ਕਿੱਡੀ ਵੱਡੀ ਉਹਨਾਂ ਨੇ ਮੰਜ਼ਿਲ ਸਾਹਮਣੇ ਮਿੱਥ ਲਈ। ਕਹਿੰਦੇ ਨੇ ਮੇਰੀ ਇਸ ਮੁਸੀਬਤ ਨੂੰ ਦੂਰ ਕਰੋ। ਕਿਹੜੀ ਮੁਸੀਬਤ? ਆਪਾਂ ਕਹਾਂਗੇ ਕਿਤੇ ਤਨ ਦਾ ਦੁੱਖ ਆਇਆ ਏ। ਕਹਿਣ ਲੱਗੇ ਮੇਰੀ ਖਰੋ ਵਿਪਤ, ਉਹ ਵਿਪਤ ਸੀ ਕਿ ਜਿਹੜੀ ਮਾੜਿਆਂ ਫੁਰਨਿਆਂ ਨਾਲ ਮੇਰੀ ਸੰਗਤ ਏ ਨਾ, ਕਿਰਪਾ ਕਰਕੇ ਇਸ ਮੁਸੀਬਤ ਤੋਂ ਬਚਾ ਲੈ, ਇਸ ਮੁਸੀਬਤ ਵਿੱਚ ਫਸਿਆ ਕਈ ਜਨਮ ਨਿਕਲ ਸਕਦੇ। ਮੇਰੀ ਖਰੋ ਵਿਪਤ, ਜਨ ਕਰੋ ਸੁਭਾਈ, ਮੇਰੇ ਅੰਦਰ ਨੂੰ ਪ੍ਰੇਮ ਦੀ ਭਾਵਨਾ ਦੇ, ਤੇ ਕਿਰਪਾ ਕਰੀ ਇੰਨੀ ਕੁ ਤਾਕਤ ਦੇ ਦੇ ਕਿ ਕਹਿਣ ਲੱਗੇ ਚਰਨ ਨਾ ਛਾਡੂ, ਮੈਂ ਤੇਰੇ ਸਰੀਰ ਤੇਰੇ ਚਰਨਾਂ ਨੂੰ ਨਹੀਂ ਛੱਡਣਾ। ਤੇ ਕਹਿਣ ਲੱਗੇ ਸਰੀਰ ਕੱਲ ਜਾਈ ਭਾਵੇਂ ਸਰੀਰ ਨਾਸ ਹੋ ਜਾਏ ਗਲ ਜਾਏ ਪਰ ਤੇਰੇ ਚਰਨਾਂ ਤੋਂ ਮੇਰੀ ਪ੍ਰੀਤ ਕਦੀ ਟੁੱਟੇ। ਗੁਰਮੁਖੋ ਇੱਕ ਸ਼ਬਦ ਭਗਤ ਜੀ ਦਾ ਹੋਰ ਕਹਿ ਕੇ ਮੈਂ ਭਾਈ ਸਾਹਿਬ ਦੇ ਜੀਵਨ ਵੱਲ ਆਉਣਾ ਚਾਹੁੰਦਾ ਤੇ ਉਹਨਾਂ ਦੇ ਜੀਵਨ ਰਾਹੀਂ ਕੁਝ ਬਾਣੀ ਦੇ ਪ੍ਰਮਾਣਾਂ ਰਾਹੀਂ ਆਪ ਨਾਲ ਵਿਚਾਰ ਸਾਂਝੀ ਕਰਨੀ। ਭਗਤ ਜੀ ਦਾ ਇੱਕ ਬਚਨ ਹੁੰਦਾ ਹੈ, ਕਹਿਣ ਲੱਗੇ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ। ਇਹ ਹਜ਼ੂਰ ਦਾ ਰਵਿਦਾਸ ਜੀ ਦਾ ਬਚਨ, ਕਹਾਂ ਭਇਓ ਕੀ ਹੋਇਆ ਜੋ ਤਨ ਭਇਓ ਛਿਨ ਛਿਨ। ਛਿਨ ਛਿਨ ਦਾ ਅਰਥ ਹੁੰਦਾ ਬੰਦ ਬੰਦ ਹੋਣਾ, ਟੁਕੜੇ ਟੁਕੜੇ ਹੋ ਜਾਣਾ, ਤੁੰਬੇ ਤੁੰਬੇ ਹੋ ਜਾਣਾ। ਕਹਿਣ ਲੱਗੇ ਕੀ ਹੋਇਆ ਕਿ ਜੇਕਰ ਮੇਰਾ ਤਨ ਵੀ ਟੁਕੜੇ ਟੁਕੜੇ ਹੋ ਜਾਏ, ਰੂਹ ਦੀ ਤਰ੍ਹਾਂ ਤੁੰਬਾ ਤੁੰਬਾ ਹੋ ਜਾਏ। ਕਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰਪੈ ਤੇਰੋ ਜਨ। ਕਹਿਣ ਲੱਗੇ ਤਨ ਤੇ ਜਾਨ ਨਾਲ ਨਹੀਂ, ਮੈਨੂੰ ਤਾਂ ਡਰ ਇਸ ਗੱਲ ਦਾ ਲੱਗਦਾ ਦਾਤਾ ਕਿਤੇ ਇਹੋ ਜਿਹੀ ਮਨਹੂਸ ਘੜੀ ਨਾ ਆ ਜਾਏ ਕਿ ਜਿਸ ਵੇਲੇ ਮੇਰੇ ਖਿਰਦੇ ਵਿੱਚੋਂ ਤੇਰਾ ਪ੍ਰੇਮ ਨਿਕਲ ਜਾਏ। ਤਨ ਦੇ ਟੁੱਟਣ ਦਾ, ਤਨ ਦੇ ਛਿਨ ਹੋਣ ਦਾ, ਤਨ ਦੇ ਜਾਣ ਦਾ ਡਰ ਨਹੀਂ, ਡਰ ਤੇ ਇਸ ਗੱਲ ਦਾ ਕਿਤੇ ਤਨ ਦੇ ਹੁੰਦਿਆਂ ਅੰਦਰੋਂ ਪ੍ਰੀਤ ਨਾ ਚਲੀ ਜਾਏ। ਗੁਰਮੁਖੋ ਤੀਸਰਾ ਬਚਨ, ਮੈਂ ਭਗਤਾਂ ਦੀ ਪ੍ਰਮਾਣ ਅੱਜ ਕੁਝ ਲਏ ਨੇ ਕਿ ਭਾਈ ਸਾਹਿਬ ਦੇ ਜੀਵਨ ਦੀ ਸਾਂਝ ਪਾਉਣ ਲਈ। ਦੇਖੋ ਬਾਬਾ ਫਰੀਦ ਜੀ ਨੇ ਬੜਾ ਪਿਆਰਾ ਇੱਕ ਬਚਨ ਕਿਹਾ ਤੇ ਆਪ ਨੂੰ ਇਹ ਸ਼ਲੋਕ ਕੰਠ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਸਰੀਰ ਬੜਾ ਕੀਮਤੀ ਹੈ, ਲੱਭਦਾ ਬੜੀ ਮੁਸ਼ਕਲ ਨਾਲ ਹੈ, ਪਰ ਜੇ ਰਵਿਦਾਸ ਜੀ ਕਹਿੰਦੇ ਨੇ ਕਿ ਪ੍ਰੀਤ ਚਲੀ ਜਾਏ ਤੇ ਤਨ ਦਾ ਬਚ ਜਾਣਾ ਮੇਰੇ ਲਈ ਦੁਖਦਾਈ ਹੈ, ਪਰ ਜੇ ਪ੍ਰੀਤ ਰਹਿ ਜਾਏ, ਤਨ ਛਿਨ ਛਿਨ ਹੋ ਜਾਏ, ਸਰੀਰ ਕੱਲ ਜਾਏ ਤਾਂ ਮੈਨੂੰ ਭੈ ਨਹੀਂ। ਤੇ ਸਹਿ ਬਾਬੇ ਫਰੀਦ ਵਰਗੇ ਉਸ ਮੁਸਲਮਾਨ ਫਕੀਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜਵਾਨੀ ਢਲਣ ਦਾ ਹਰ ਇੱਕ ਨੂੰ ਡਰ ਰਹਿੰਦਾ ਤੇ ਅਸੀਂ ਯਤਨ ਕਰਨੇ ਆ ਵੀ ਜਵਾਨੀ ਦੇ ਦਿਨ ਕਿਤੇ ਨਾ ਜਾਣ। ਇਹੀ ਕਾਰਨ ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਕਿ ਜਦੋਂ ਕਿਤੇ ਕਿਸੇ ਬਜ਼ੁਰਗ ਕੋਲ ਬੈਠੋ ਉਹ ਜ਼ਿਆਦਾਤਰ ਆਪਣੀ ਜਵਾਨੀ ਦੀਆਂ ਗੱਲਾਂ ਪਰਤ ਪਰਤ ਕੇ ਦੁਹਰਾਉਂਦਾ ਹੈ। ਜਵਾਨੀ ਇੱਕ ਆਪਣੇ ਆਪ ਵਿੱਚ ਨਸ਼ਾ ਹੈ, ਜਵਾਨੀ ਇੱਕ ਆਪਣੇ ਆਪ ਵਿੱਚ ਗਰੂਰਤ ਹੈ। ਤੇ ਸਾਹਿਬ ਨੇ ਜਦੋਂ ਵੀ ਕਿਤੇ ਹੰਕਾਰ ਸ਼ਬਦ ਵਰਤਿਆ ਤੇ ਦੋ ਅੱਖਰ ਪਹਿਲਾਂ ਲਏ ਨੇ, ਇੱਕ ਜਵਾਨੀ ਤੇ ਦੂਜਾ ਰੁਪਈਆ। ਹਜ਼ੂਰ ਦੇ ਬਚਨ ਆਪਾਂ ਪੜ੍ਹਨੇ, ਧਨ ਜੋਬਣ ਦੋਇ ਵੈਰੀ ਹੋਏ ਜਿਨੀ ਰੱਖੇ ਲੰਗਲਾਏ। ਜਾਂ ਹਜ਼ੂਰ ਨੇ ਬਚਨ ਕੀਤਾ ਜੋਬਨ ਧਨ ਪ੍ਰਭਤਾ ਕੈ ਮਾਧਮ, ਜਵਾਨੀ ਤੇ ਦੌਲਤ ਦੋਨਾਂ ਨੂੰ ਇਕੱਠਿਆਂ ਕੀਤਾ। ਸਹਿ ਬਾਬੇ ਫਰੀਦ ਜੀ ਨੇ ਬਚਨ ਕਿਹਾ, ਕਹਿਣ ਲੱਗੇ ਕਿ ਜਵਾਲੀ ਢਲਣ ਦਾ ਹਰ ਇੱਕ ਨੂੰ ਭੈ ਖਾਂਦਾ ਪਿਆ ਕਿ ਕਿਤੇ ਜਵਾਨੀ ਮੇਰੀ ਚਲੀ ਨਾ ਜਾਏ। ਤੇ ਕਹਿੰਦੇ ਨੇ ਮੈਨੂੰ ਸਭ ਤੋਂ ਵੱਡਾ ਇਹ ਭੈ ਪਿਆ ਖਾਂਦਾ ਹੈ ਕਿ ਜਵਾਨੀ ਬੇਸ਼ੱਕ ਚਲੀ ਜਾਏ ਪਰ ਮੇਰੇ ਮਾਲਕਾ ਕਿਤੇ ਤੇਰੇ ਅੰਦਰੋਂ ਜਿਹੜੀ ਮੇਰੇ ਅੰਦਰ ਤੇਰੇ ਨਾਮ ਦੀ ਪ੍ਰੀਤ ਬਣੀ ਹੈ ਕਿਤੇ ਉਹ ਪ੍ਰੀਤ ਨਾ ਚਲੀ ਜਾਏ, ਕਿਉਂਕਿ ਤੇਰੇ ਪਿਆਰ ਤੋਂ ਬਿਨਾਂ, ਤੇਰੇ ਪ੍ਰੇਮ ਤੋਂ ਬਿਨਾਂ ਮੇਰੇ ਮਾਲਕ ਜਵਾਨੀ ਇਸ ਤਰ੍ਹਾਂ ਹੈ ਕਿ ਜਿਵੇਂ ਉਸ ਰੁੱਖ ਜਿਹਦੀਆਂ ਜੜ੍ਹਾਂ ਸੁੱਕ ਜਾਣ ਤੇ ਸੁੱਕੇ ਕੋਈ ਰੁੱਖ ਦੇ ਨੇੜੇ ਤਾਂ ਪੰਛੀ ਵੀ ਨਹੀਂ ਢੁੱਕਦੇ। ਪ੍ਰਭੂ ਪ੍ਰੇਮ ਤੋਂ ਬਿਨਾਂ ਜਿਤਨੇ ਮਰਜ਼ੀ ਸੁੱਖ ਨੇ ਪਰ ਬੰਦੇ ਦੀ ਜ਼ਿੰਦਗੀ ਸੁੱਕੇ ਰੁੱਖ ਦੀ ਤਰ੍ਹਾਂ। ਸਾਹਿਬ ਨੇ ਸ਼ਬਦ ਵਰਤੇ ਕਿ ਜੋਬਨ ਜਾਂਦੇ ਨਾ ਡਰਾਂ, ਮੈਨੂੰ ਜਵਾਨੀ ਜਾਣ ਦਾ ਕੋਈ ਭੈ ਨਹੀਂ, ਕੋਈ ਡਰ ਨਹੀਂ, ਪਰ ਇੱਕ ਸ਼ਰਤ ਮੇਰੀ ਹੈ ਦਾਤਾ, ਸ਼ਰਤ ਨਹੀਂ ਬੇਨਤੀ ਹੈ, ਜੇ ਸਹਿ ਪ੍ਰੀਤ ਨਾ ਜਾਏ, ਜਵਾਨੀ ਚਲੀ ਜਾਏ ਪਰ ਪ੍ਰੀਤ ਨਿਭ ਜਾਏ। ਇਹ ਨਹੀਂ ਕਿ ਜਵਾਨੀ ਰੱਖਣ ਦੀ ਖਾਤਰ ਮੈਂ ਤੇਰੇ ਚਰਨਾਂ ਨਾਲੋਂ ਪ੍ਰੀਤ ਤੋੜ ਦਿਆਂ। ਦੇਖੋ ਇੱਕੋ ਮਤ ਦੇ ਸਾਰੇ ਭਗਤਾਂ ਦਾ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਕਿਉਂਕਿ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਿੰਨੀਆਂ ਜਵਾਨੀਆਂ ਸੁੱਕ ਗਈਆਂ, ਸੜ ਗਈਆਂ, ਉਹ ਜਵਾਨੀ ਬਚਾਉਂਦੇ ਰਹੇ ਪਰ ਰੱਬ ਦੇ ਚਰਨਾਂ ਦੀ ਪ੍ਰੀਤ ਹਿਰਦੇ ਵਿੱਚੋਂ ਨਿਕਲ ਗਏ। ਭਾਈ ਸਾਹਿਬ ਭਾਈ ਮਤੀ ਦਾਸ ਜੀ ਗੁਰਸਿੱਖ ਘਰਾਣਾ ਹੈ, ਇਹ ਛਿੱਬਰ ਪਰਿਵਾਰ ਵਿੱਚੋਂ ਸਨ। ਇਸ ਕਰਕੇ ਮੈਂ ਅਰਜ਼ ਕਰਨ ਲੱਗਾ, ਕਈ ਵਾਰੀ ਅਸੀਂ ਸ਼ਬਦ ਵਰ ਦਿੰਦੇ ਹਾਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਬ੍ਰਾਹਮਣ ਨੇ ਆਪਣੀ ਛੁਰੀ ਚਲਾਈ, ਪਰ ਕਦੀ ਇੱਕ ਸ਼ਬਦ ਨੂੰ ਲੈ ਕੇ ਨਫ਼ਰਤ ਨਾ ਕਰਿਓ ਤੇ ਜਿਹੜੀ ਗੱਲ ਸਾਡੇ ਵਿੱਚ ਬਹਿ ਚੁੱਕੀ ਨਿਕਲਦੀ ਕੋਈ ਨਹੀਂ। ਆਪ ਨਾ ਦੇਹ ਚੁਰੂ ਪਰ ਪਾਨੀ, ਅਸੀਂ ਕਹਿੰਦੇ ਹਾਂ ਬ੍ਰਾਹਮਣ ਨਾ ਦਾ ਬ੍ਰਾਹਮਣ ਤਾਂ ਰਹਿਣੀ ਨਹੀਂ ਸੀ ਚਾਹੀਦਾ, ਬ੍ਰਾਹਮਣ ਸ਼ਬਦ ਤੋਂ ਨਫ਼ਰਤ ਕਰਦੇ ਹਾਂ, ਪਰ ਕਦੀ ਇਸ ਘਰਾਣੇ ਨੂੰ ਪੜ੍ਹ ਕੇ ਦੇਖਿਓ ਕਿ ਛਿੱਬਰ ਘਰਾਣਾ ਬ੍ਰਾਹਮਣ ਪਰਿਵਾਰ ਵਿੱਚੋਂ। ਭਾਈ ਮਤੀ ਦਾਸ, ਭਾਈ ਸਤੀ ਦਾਸ, ਦੇਖੋ ਉਸ ਤੋਂ ਅਗਲੀ ਗੱਲ ਇਹ ਦੁਨੀਆਂ ਵਿੱਚ ਰੱਬ ਨੇ ਕੋਈ ਵੀ ਫਿਰਕਾ ਐਸਾ ਨਹੀਂ ਜਿਹਦੇ ਵਿੱਚ ਚੰਗੇ ਤੇ ਮੰਦੇ ਲੋਕ ਨਾ ਮਿਲਣ, ਦੋਨੋਂ ਤਰ੍ਹਾਂ ਦੇ ਲੋਕ ਮਿਲਣਗੇ। ਪਰ ਇਹ ਆਪਾਂ ਦੇਖਣਾ ਵੀ ਆਪਾਂ ਸਾਂਝ ਕਿਹਦੇ ਨਾਲ ਪਾ ਕੇ ਤੁਰਨਾ। ਕਦੀ ਤੁਸੀਂ ਪਹਾੜ ਤੇ ਜਾਇਓ, ਉੱਥੇ ਇੱਕ ਬੂਟੀ ਮਿਲਦੀ। ਅਕਸਰ ਜਿਹੜੇ ਸੱਜਣ ਹੇਮਕੁੰਡ ਸਾਹਿਬ ਨੂੰ ਜਾਂਦੇ ਨੇ ਉੱਥੇ ਵੀ ਰਸਤੇ ਵਿੱਚ ਆਉਂਦੀ, ਜੇ ਕਿਤੇ ਉਸ ਬੂਟੀ ਨਾਲ ਤਨ ਟੱਚ ਕਰ ਜਾਏ ਨਾ ਤੇ ਸਾਰੇ ਸਰੀਰ ਤੇ ਕੁਦਮ ਖਾਜ ਹੋਣ ਲੱਗ ਪੈਂਦੀ, ਸਾਰਾ ਸਰੀਰ ਤਰਫੜ ਤਰਫੜ ਹੋ ਜਾਂਦਾ। ਤੇ ਉਸੇ ਬੂਟੀ ਦੀਆਂ ਜੜ੍ਹਾਂ ਵਿੱਚ ਜਿੱਥੇ ਉਹ ਉੱਗੀ ਹੋਵੇਗੀ ਉਹਦੇ ਥੱਲੇ ਇੱਕ ਹੋਰ ਬੂਟੀ ਹੁੰਦੀ ਹੈ, ਉਹਨੂੰ ਪਾਲਕ ਬੂਟੀ ਕਹਿੰਦੇ ਨੇ ਆਮ ਤੌਰ ਤੇ। ਉਸੇ ਬੂਟੀ ਨੂੰ ਤੋੜ ਕੇ ਤਨ ਤੇ ਮਲੋ ਤੇ ਇੱਕੋ ਦਮ ਦੁੱਖ ਕੱਟਿਆ ਜਾਂਦਾ। ਜੇ ਉੱਥੇ ਦੁੱਖ ਵਾਲਾ ਪੈਦਾ ਹੋਇਆ ਤੇ ਨਾਲ ਦੁੱਖ ਦੂਰ ਕਰਨ ਵਾਲਾ ਵੀ ਹੈ। ਜੇ ਰੱਬ ਨੇ ਕੀਮਤੀ ਫਲ ਪੈਦਾ ਕੀਤੇ ਨੇ ਜਿਹੜੇ ਸਰੀਰ ਨੂੰ ਰਸ ਦਿੰਦੇ ਨੇ, ਤੇ ਸੱਚ ਜਾਣੋ ਮੋਹਰਾ ਵੀ ਦੇਖੋ ਜ਼ਹਿਰ ਵਰਗੇ ਫਲ ਵੀ ਕਈ ਨੇ ਜਿਨ੍ਹਾਂ ਦੇ ਖਾਣ ਨਾਲ ਬੰਦੇ ਦੀ ਮੌਤ ਵੀ ਹੋ ਜਾਂਦੀ। ਸਤਿਗੁਰੂ ਨੇ ਬਾਣੀ ਵਿੱਚ ਬਿਲਕੁਲ ਸਪਸ਼ਟ ਕੀਤਾ, ਕਹਿਣ ਲੱਗੇ ਐਵੇਂ ਨਫ਼ਰਤ ਦੀ ਪੰਡ ਨਾ ਚੁੱਕ ਕੇ ਤੁਰਿਆ ਫਿਰੀ, ਬਿਖ ਅੰਮ੍ਰਿਤ ਕਰਤਾਰ ਉਪਾਏ, ਜ਼ਹਿਰ ਤੇ ਅੰਮ੍ਰਿਤ ਰੱਬ ਨੇ ਪੈਦਾ ਕੀਤੇ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਉਹਨੇ ਵਿਖ ਰੁੱਖ ਨੂੰ ਇੱਕ ਟਾਣੀ ਤੇ ਅੰਮ੍ਰਿਤ ਲਾ ਦਿੱਤਾ ਹੈ, ਇੱਕ ਟਾਣੀ ਤੇ ਬਿਖ ਲਾ ਦਿੱਤਾ ਹੈ। ਪਰ ਜੇ ਤੂੰ ਨਫ਼ਰਤ ਕਰਕੇ ਚੱਲਿਓ, ਹੁਣ ਆਖਰ ਉਹ ਵੀ ਬ੍ਰਾਹਮਣ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਿਆਂ ਨੂੰ ਗ੍ਰਿਫ਼ਤਾਰ ਕਰਾਉਂਦਾ ਪਿਆ, ਪਰ ਹੈ ਨੇ ਗੁਰਸਿੱਖ ਭਾਈ ਸਾਹਿਬ ਭਾਈ ਮਤੀ ਦਾਸ, ਘਰਾਣਾ ਤਾਂ ਪਿੱਛੋਂ ਉਹੀ ਤੁਰਿਆ ਹੁੰਦਾ, ਪਰ ਉਹ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਅੱਜ ਦੋ ਪਾੜ ਹੋਣ ਲਈ ਤਿਆਰ ਖਲੋਤਾ। ਦੇਖੋ ਇੱਕ ਉਹ ਮੁਸਲਮਾਨ ਹੈ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਪੋਤਿਆਂ ਨੂੰ ਉਹ ਕੋਹ ਕੋਹ ਕੇ ਸ਼ਹੀਦ ਪਿਆ ਕਰਦਾ, ਤੇ ਇੱਕ ਉਹ ਵੀ ਦੋ ਮੁਸਲਮਾਨ ਭਰਾ ਨੇ ਜਿਹੜੇ ਸਾਰੀ ਸਾਰੀ ਰਾਤ ਘਰ ਅੱਗੇ ਖਲੋਤੇ ਰਹਿੰਦੇ ਨੇ ਤੇ ਕਹਿੰਦੇ ਨੇ ਕਲਗੀ ਵਾਲਿਆ ਕਿ ਸਾਨੂੰ ਮਾਰ ਕੇ ਤਾਂ ਅੰਦਰ ਕੋਈ ਆ ਸਕਦਾ, ਸਾਡੇ ਜਿਉਂਦੇ ਜੀ ਤੇਰੇ ਵੱਲ ਕੋਈ ਤੱਕ ਵੀ ਨਹੀਂ ਸਕਦਾ। ਹੈ ਉਹ ਮੁਸਲਮਾਨ ਤੇ ਗੁਰੂ ਕਲਗੀ ਵਾਲੇ ਜਦੋਂ ਫਿਰ ਹੁਕਮਨਾਮਾ ਲਿਖਦੇ ਨੇ। ਮੈਂ ਇੱਥੇ ਇਸ ਕਰਕੇ ਥੋੜਾ ਜਿਹਾ ਅਰਜ਼ ਕਰਨੀ ਚਾਹੁੰਦਾ ਆਪਣੇ ਮਨ ਨੂੰ ਸਮਝਾਉਣ ਲਈ ਦਾਤਾ ਕਿ ਅੰਦਰੋਂ ਦਵੈਸ਼ ਕਿਤੇ ਮਰੇ ਸਾਡਿਓ, ਕਿਉਂਕਿ ਸਾਹਿਬ ਕਹਿੰਦੇ ਨੇ ਜੇ ਅੰਦਰ ਦਵੈਸ਼ ਪਲਦੀ ਰਹੀ ਤੇ ਕਦੀ ਨਾਮ ਫਲੀ ਪੂਤ ਨਹੀਂ ਹੋਣਾ। ਇੱਕ ਤੁਕ ਅਸੀਂ ਬੜੀ ਵਾਰੀ ਪੜ੍ਹਨੇ ਹਾਂ, ਜੇ ਇੱਕ ਹੋਏ ਤਾਂ ਉਗਵੈ। ਹੁਣ ਗੁਰਮੁਖੋ ਚੇਤੇ ਰੱਖੋ, ਇੱਕ ਦਾ ਅਰਥ ਆਪਾਂ ਇੱਥੇ ਕਰਨੇ ਹਾਂ, ਜੇ ਦਾਣਾ ਇੱਕ ਰਹੇਗਾ ਤੇ ਜੇ ਦਾਣਾ ਦੁਪਾੜ ਹੋ ਜਾਏ ਨਾ ਤੇ ਜਿੰਨਾ ਮਰਜ਼ੀ ਖੇਤ ਵਾਹਿਆ ਹੋਵੇ ਖਾਦ ਪਾਈ ਹੋਵੇ ਉਹ ਦਾਣਾ ਕਦੀ ਵੀ ਪ੍ਰਫੁੱਲਤ ਨਹੀਂ ਹੁੰਦਾ ਜਿਹੜਾ ਦੋ ਪਾੜ ਹੋ ਜਾਏ। ਤੇ ਸਾਹਿਬ ਨੇ ਕਿਹਾ ਬਾਣੀ ਵਿੱਚ, ਕਹਿਣ ਲੱਗੇ ਦੀਓ ਬੀਜ ਪੱਤ ਲੈ ਗਏ ਆਪ ਕਿਉਂ ਉਗਵੈ ਦਾਲ। ਦਾਣਾ ਇੱਕ ਏ, ਦਾਲ ਉਦੋਂ ਬਣਦੀ ਏ ਜਦੋਂ ਦਾਣੇ ਦੇ ਦੋ ਟੁਕੜੇ ਹੋ ਗਏ, ਤੇ ਗੁਰਮੁਖਾ ਦੋ ਟੁਕੜੇ ਹੋਏ ਦਾਣਾ ਦਾਲ ਬਣ ਜਾਏ ਤੇ ਉਹ ਨਹੀਂ ਪੁੰਗਰਦਾ। ਤੇ ਜਿਹੜਾ ਮਨ ਦਵੈਸ਼ ਵਿੱਚ ਦੋ ਟੁਕੜੇ ਹੋ ਗਏ, ਜਿੰਨੇ ਮਰਜ਼ੀ ਧਰਮ ਕਰਮ ਕਰੀ ਜਾਏ ਉਹਦੇ ਅੰਦਰ ਵੀ ਰੂਹਾਨੀਅਤ ਨਹੀਂ ਪੁੰਗਰਦੀ। ਸਪਸ਼ਟ ਜੀ ਗੱਲ ਏ, ਇੱਕ ਹੋਏ ਤਾਂ ਉਗਵੈ, ਅੰਦਰ ਦੀ ਇਕਾਗਰਤਾ ਹੋਵੇ, ਅੰਦਰ ਦੀ ਦਵੈਸ਼ ਮਿੱਟੀ ਹੋਵੇ ਤੇ ਕਹਿਣਾ ਬਹੁਤ ਸੁੱਖ ਹੈ, ਇਹਨੂੰ ਮਿਟਾਉਣ ਲਈ ਬਹੁਤ ਘਾਲਣਾ ਦੀ ਲੋੜ ਹੈ। ਸਾਹਿਬ ਜੀ ਨੇ ਕਿਰਪਾ ਕੀਤੀ, ਜਿਹੜੀ ਅਰਜ਼ ਮੈਂ ਕਰ ਰਿਹਾ, ਦੇਖੋ ਉਹ ਮੁਸਲਮਾਨ ਨੇ ਇੱਕ ਕਹਿ ਰਿਹਾ ਵੀ ਇਹਨਾਂ ਬੱਚਿਆਂ ਨੂੰ ਖਤਮ ਕੀਤਾ ਜਾਏ ਤੇ ਦੂਜਾ ਭਰੀ ਹੋਈ ਕਚਹਿਰੀ ਵਿੱਚ ਖਲੋ ਕੇ ਹਾਹ ਦਾ ਨਾਰਾ ਮਾਰਦਾ ਨਹੀਂ ਹੋਏ ਕਿ ਇਹਨਾਂ ਬੱਚਿਆਂ ਤੇ ਜ਼ੁਲਮ ਕਰਨਾ, ਖੁਦਾ ਨੇ ਤੁਹਾਡੇ ਉੱਤੇ ਕਹਿਰ ਦੀ ਖਨੇਰੀ ਟਾ ਦੇਣੀ ਹੈ। ਪਰ ਦੇਖੋ ਉਹ ਦੋਨੋਂ ਭਰਾ ਗੁਰੂ ਕਲਗੀਧਰ ਜੀ ਦਾ ਪਲਕ ਵੀ ਚੁੱਕਦੇ ਪਏ ਨੇ ਤੇ ਗੁਰੂ ਕਲਗੀਧਰ ਜਦੋਂ ਮੁਰਦਿਆਂ ਨੂੰ ਹੁਕਮਨਾਮਾ ਦਿੰਦੇ ਨੇ, ਵੈਸੇ ਹੁਕਮਨਾਮਾ ਇੱਥੇ ਅਰਜ਼ ਵੀ ਕੀਤਾ ਮੈਂ ਦੁਹਰਾ ਦੇਣਾ, ਮਾਛੀਵਾੜੇ ਦੇ ਨਗਰ ਨੂੰ ਦੋ ਹੁਕਮਨਾਮੇ ਕਲਗੀਧਰ ਦੇ ਮਿਲੇ ਨੇ, ਦੋਨੋਂ ਹੀ ਹੁਕਮਨਾਮੇ। ਅੱਜ ਵੀ ਭਾਈ ਗਨੀ ਖਾਨ ਤੇ ਨਬੀ ਖਾਨ ਦਾ ਜਿਹੜਾ ਘਰ ਏ ਉਹਦੇ ਵਿੱਚ ਫੋਟੋ ਸਟੇਟ ਮਿਲਦੀ। ਇੱਕ ਤਾਂ ਹੁਕਮਨਾਮਾ ਮਾਛੀਵਾੜੇ ਦੀ ਸੰਗਤ ਨੂੰ ਤੇ ਦੂਜਾ ਹੁਕਮਨਾਮਾ ਮਾਛੀਵਾੜੇ ਭਾਈ ਗਨੀ ਖਾਨ ਤੇ ਨਬੀ ਖਾਨ। ਜਿਹੜਾ ਸੰਗਤ ਨੂੰ ਹੁਕਮਨਾਮਾ ਉਹ ਕਿਸੇ ਦੇ ਖੱਤੀ ਆਇਆ, ਤੇ ਜਿਹੜਾ ਹੁਕਮਨਾਮਾ ਭਾਈ ਗਨੀ ਖਾਨ ਤੇ ਨਬੀ ਖਾਨ ਨੂੰ ਮਿਲਿਆ ਉਹਨਾਂ ਨੂੰ ਆਪਣੇ ਸਾਹਮਣੇ ਬਿਠਾ ਕੇ ਤੇ ਕਲਗੀ ਵਾਲੇ ਨੇ ਆਪਣੀ ਕਲਮ ਨਾਲ ਉਸ ਹੁਕਮਨਾਮੇ ਨੂੰ ਲਿਖਾਇਆ। ਤੇ ਆਪ ਜੀ ਜਦੋਂ ਹੁਕਮਨਾਮੇ ਕਦੀ ਪੜ੍ਹੋ, ਵੈਸੇ ਵੱਖਰਾ ਪ੍ਰਕਰਨ ਏ, ਹਜ਼ੂਰ ਆਪ ਸਾਰਾ ਕਲਮ ਨਾਲ ਨਹੀਂ ਸਨ ਲਿਖਦੇ, ਜਦੋਂ ਕਿਸੇ ਨੂੰ ਹੁਕਮਨਾਮਾ ਲਿਖਣਾ ਆਪ ਉੱਤੇ ਇੱਕ ਤੁਕ ਪਾ ਦੇਣੀ ਜਾਂ ਇਬਾਰਤ ਪਾ ਦੇਣੀ ਜਾਂ ਇੱਕ ਤਾਂ ਤੱਤਾ ਪਾ ਦੇਣਾ, ਇਹਦਾ ਮਤਲਬ ਇੱਕ ਤੋਲਾ ਸੋਨਾ ਤੇ ਅੱਗੇ ਫਿਰ ਜਿਹੜੇ ਲਿਖਾਰੀ ਸਨ ਹੁਕਮਨਾਮਾ ਲਿਖਦੇ ਸਨ, ਇੱਕ ਉਹ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਹੈ। ਦੇਖੋ ਹੁਕਮਨਾਮਾ ਲਿਖਾਰੀ ਲਿਖਦਾ ਤੇ ਕਹਿਣ ਲੱਗੇ ਸਤਿਗੁਰੂ ਜੀ ਕੀ ਆਗਿਆ ਹੈ। ਜਦੋਂ ਆਗਿਆ ਸ਼ਬਦ ਆ ਜਾਂਦਾ ਇਹਦਾ ਮਤਲਬ ਕਿ ਹਜ਼ੂਰ ਆਪ ਹੁਕਮਨਾਮਾ ਲਿਖਾਉਂਦੇ ਨੇ ਤੇ ਲਿਖਣ ਵਾਲਾ ਹੋਰ ਸ਼ਬਦ ਹੈ। ਗਨੀ ਖਾਂ ਤੇ ਨਬੀ ਖਾਂ ਨੂੰ ਕਹਿ ਰਹੇ ਨੇ ਕਿ ਸਤਿਗੁਰੂ ਜੀ ਕੀ ਆਗਿਆ ਹੈ। ਗਨੀ ਖਾਂ ਨਬੀ ਖਾਂ ਇਹ ਜੋ ਹੈ, ਇਹਦਾ ਮਤਲਬ ਇਹ ਜਿਹੜੇ ਦੋਨੋਂ ਭਰਾ ਨੇ ਕਿੱਡਾ ਵੱਡਾ ਮਾਣ ਦਿੱਤਾ। ਕਹਿਣ ਲੱਗੇ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈ, ਇਹ ਮੇਰੇ ਪੁੱਤਰਾਂ ਤੋਂ ਮੈਨੂੰ ਵੱਧ ਪਿਆਰੇ ਜੇ। ਗਨੀ ਖਾਂ ਤੇ ਨਬੀ ਖਾਂ ਉਹ ਮੁਸਲਮਾਨ ਨੇ। ਅੱਜ ਤੀਕਰਾਂ ਜਦੋਂ ਕਿਤੇ ਮਾਛੀਵਾੜੇ ਜਾਈਦਾ ਨਾ ਤੇ ਆਪ ਜਾਓ ਤੇ ਦਰਸ਼ਨ ਜ਼ਰੂਰ ਕਰਿਆ ਕਰੋ ਇਹੋ ਜਿਹੇ ਥਾਵਾਂ ਤੇ, ਕਿਉਂਕਿ ਇਹੋ ਜਿਹੀਆਂ ਥਾਵਾਂ ਤੇ ਦਰਸ਼ਨ ਕਰਕੇ ਸਿਦਕ ਪਲਦਾ ਹੁੰਦਾ, ਸਿਦਕ ਪਲਦਾ ਉਸ ਥਾਂ ਤੇ। ਅੱਜ ਵੀ ਜਾਈਦਾ ਅੰਦਰ ਗੁਰਦੁਆਰਾ, ਜਦੋਂ ਲੰਘ ਕੇ ਜਾਈਏ ਅੰਦਰ ਗੁਰਦੁਆਰਾ ਸਾਹਿਬ ਏ ਤੇ ਬਾਹਰ ਦੋਨਾਂ ਭਰਾਵਾਂ ਦੀਆਂ ਕਬਰਾਂ ਅਜੇ ਵੀ ਬੂਹੇ ਵਿੱਚ ਨੇ। ਕੀ ਕਬਰ ਅਸਥਾਨ ਮਾਛੀਵਾੜੇ ਤੋਂ ਬਾਹਰ ਨਹੀਂ ਹੋਵੇਗਾ ਜਿੱਥੇ ਮੁਸਲਮਾਨਾਂ ਨੂੰ ਦਫਨਾਇਆ ਜਾਂਦਾ ਸੀ? ਦੋਨਾਂ ਭਰਾਵਾਂ ਦੀਆਂ ਕਬਰਾਂ ਬੂਹੇ ਵਿੱਚ ਕਿਉਂ, ਆਪਣੇ ਘਰ ਵਿੱਚ ਹੀ ਕਿਉਂ? ਤੇ ਕਹਿੰਦੇ ਸਨ ਭਾਵਨਾ ਵਾਲੇ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਇੱਕ ਕਿਤਾਬ ਲਿਖੀ, ਕਿਤਾਬਾਂ ਤੇ ਉਹਨਾਂ ਦੀਆਂ ਕਈ ਨੇ, ਲੰਮੀ ਨਜ਼ਰ। ਉਹਦੇ ਵਿੱਚ ਇੱਕ ਲੇਖ ਹੈ ਆਬਦਾਰ ਮੋਤੀ, ਕਦੀ ਪੜ੍ਹਿਓ। ਉਹ ਪੂਰੇ ਦਾ ਪੂਰਾ ਲੇਖ ਜਿਹੜਾ ਭਾਈ ਗਨੀ ਖਾਂ ਤੇ ਨਬੀ ਖਾਂ ਨਾਲ ਸੰਬੰਧਿਤ ਹੈ। ਮੈਂ ਖਿੰਨ ਵਿੱਚੋਂ ਨਿਕਲਿਆ, ਇਹ ਜ਼ਰੂਰੀ ਸੀ। ਹੁਣ ਉਹਨਾਂ ਦੋਨਾਂ ਭਰਾਵਾਂ ਦੀਆਂ ਕਬਰਾਂ ਦਰਵਾਜ਼ੇ ਵਿੱਚ ਕਿਉਂ ਤੇ ਘਰ ਵੀ ਕਿਉਂ? ਤੇ ਉਹ ਲਿਖਦੇ ਨੇ ਕਿ ਜਦੋਂ ਉਹਨਾਂ ਦਾ ਅੰਤਲਾ ਸਮਾਂ ਆਉਂਦਾ, ਉਹ ਕਹਿੰਦੇ ਨੇ ਕਿ ਗੁਰੂ ਕਲਗੀਧਰ ਜੀ ਦੀ ਸੇਵਾ ਕੀਤੀ ਇਸ ਬੂਹੇ ਵਿੱਚ ਖਲੋ ਕੇ, ਹੁਣ ਇਹ ਘਰ ਗਨੀ ਖਾਂ ਦਾ ਨਹੀਂ, ਇਹ ਘਰ ਗੁਰੂ ਗੋਬਿੰਦ ਸਿੰਘ ਦਾ ਹੋ ਗਿਆ। ਸ਼ਬਦ ਕੈਸੇ ਸਨ, ਇਹ ਘਰ ਸਾਡਾ ਨਹੀਂ, ਇਹ ਘਰ ਗੁਰੂ ਗੋਬਿੰਦ ਸਿੰਘ ਦਾ ਹੋ ਗਿਆ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਮਰਨ ਤੋਂ ਬਾਅਦ ਵੀ ਸਾਡੀਆਂ ਕਬਰਾਂ ਬੂਹੇ ਵਿੱਚ ਹੋਣ ਤੇ ਕਲਗੀ ਵਾਲੇ ਦੇ ਸਿਦਕ ਵਾਲੇ ਆਉਣ, ਉਹਨਾਂ ਦੇ ਚਰਨਾਂ ਦੀ ਖਾਕ ਸਾਡੀ ਕਬਰ ਉੱਤੇ ਪੈਂਦੀ ਹੈ। ਅੱਜ ਵੀ ਦੋਨਾਂ ਭਰਾਵਾਂ ਦੀਆਂ ਕਬਰਾਂ ਜਾਓ, ਜਾਂਦਿਆਂ ਸੱਜੇ ਹੱਥ ਨੇ, ਉੱਥੇ ਹਜ਼ੂਰ ਹੁਕਮਨਾਮਾ ਲਿਖਦੇ ਨੇ ਕਿ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਉੱਥੇ ਇਬਾਰਤ ਲਿਖੀ ਹੈ ਸਤਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਇਹ ਜੋ ਹੈ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈ, ਤੇ ਅਗਲੀ ਟੋਕੇ ਇਹ ਮੇਰੇ ਕੰਮ ਆਏ ਹੈ। ਕਹਿਣ ਲੱਗੇ ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ, ਜਿਹੜਾ ਸਿੱਖ ਉਹਨਾਂ ਇਹਨਾਂ ਦੀ ਖਿਦਮਤ ਵਿੱਚ, ਇਹਨਾਂ ਦੀ ਸੇਵਾ ਵਿੱਚ, ਉਹਤੇ ਸ਼ਬਦ ਖਿਦਮਤ ਲਿਖਿਆ ਤੇ ਉਹੀ ਅੱਖਰ ਆਪ ਨੂੰ ਸਾਂਝੇ ਕਰ ਰਿਹਾ ਜੋ ਸਾਹਿਬ ਨੇ ਲਿਖਾਏ ਨੇ। ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ ਸੋ ਨਿਹਾਲ ਹੋਗ, ਉਹ ਨਿਹਾਲ ਹੋਵੇਗਾ। ਦੂਜੀ ਬਖਸ਼ਿਸ਼ ਕੀਤੀ, ਕਹਿਣ ਲੱਗੇ ਉਸ ਉੱਪਰ ਮੇਰੀ ਨਦਰ ਹੋਗ, ਉਹਦੇ ਉੱਤੇ ਮੇਰੀ ਕਿਰਪਾ ਹੋਵੇਗੀ। ਤੇ ਤੀਜਾ ਸ਼ਬਦ ਕਿਆ ਕਹਿਣ ਲੱਗਾ, ਉਸ ਉੱਪਰ ਸਾਹਿਬ ਕਹਿੰਦੇ ਨੇ ਮੇਰਾ ਹੱਥ ਹੋਗ, ਉਹਦੇ ਤੇ ਮੈਂ ਆਪਣਾ ਹੱਥ ਰੱਖਾਂਗਾ ਜਿਹੜਾ ਇਹਨਾਂ ਦੀ ਖਿਦਮਤ ਕਰੇਗਾ। ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹਿ ਸੋ ਨਿਹਾਲ ਹੋਗ, ਉਸ ਉੱਪਰ ਮੇਰੀ ਨਦਰ ਹੋਗ ਜਾਂ ਕਿਰਪਾ ਹੋਗ, ਤੇ ਸ਼ਬਦ ਵਰਤਿਆ ਉਸ ਉੱਪਰ ਮੇਰਾ ਹੱਥ ਹੋਗ, ਇਹ ਜੋ ਹੈ ਇਹ ਮੇਰੇ ਹੈ। ਵਾਹਿਗੁਰੂ ਇਹੀ ਤਾਂ ਅਸੀਂ ਸਾਰੀ ਜ਼ਿੰਦਗੀ ਤੜਫਨੇ ਆ ਦਾਤਾ, ਕਦੀ ਤੇਰੇ ਰਸਨਾ ਤੋਂ ਨਿਕਲੇ? ਤੂੰ ਇਹ ਕਹਿ ਦੇ ਵੀ ਇਹ ਮੇਰੇ ਨੇ, ਆਪਣੇ ਨੇ। ਜਿਨ੍ਹਾਂ ਨੂੰ ਗੁਰੂ ਕਹਿ ਦੇ ਇਹ ਮੇਰੇ ਨੇ, ਕੋਈ ਛੋਟਾ ਜਿਹਾ ਰੁਤਬਾ ਨਹੀਂ, ਇਹ ਕਹਿ ਦੇਣਾ, ਲਿਖ ਕੇ ਦੇ ਦੇਣਾ, ਇਹ ਮੇਰੇ ਨੇ। ਤੇ ਜਿਨ੍ਹਾਂ ਨੂੰ ਮੇਰੇ ਕਹਿ ਦਿੱਤਾ, ਕੌਣ ਜੰਮਿਆ ਹੈ ਜਿਹਨੂੰ ਕਲਗੀ ਵਾਲਾ ਕਹਿਦਾ ਮੇਰੇ ਨੇ, ਲੋਕ ਪਰਲੋਕ ਵਿੱਚ ਉਹਨਾਂ ਦਾ ਕੋਈ ਲੇਖਾ ਹੋ ਸਕੇ? ਕਹਿਣ ਲੱਗੇ ਇਹ ਜੋ ਹੈ ਸੇ ਮੇਰੇ ਹੈ, ਜੋ ਸਿੱਖ ਇਨਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਹਜ਼ੂਰ ਨੇ ਇਹ ਸ਼ਬਦ ਲਿਖ ਦਿੱਤੇ। ਹੁਣ ਉਹ ਵੀ ਮੁਸਲਮਾਨ ਨੇ, ਜਦੋਂ ਦੁਨੀਆਂ ਵਿੱਚ ਵਿਚਰਨਾ, ਇਹ ਗੱਲ ਧਿਆਨ ਵਿੱਚ ਰੱਖੀਏ, ਨਾ ਸਾਰੇ ਰੁੱਖ ਨੂੰ ਕਦੀ ਚੰਗੇ ਫਲ ਲੱਗਦੇ ਨੇ, ਨਾ ਕਦੀ ਸਾਰੇ ਮੰਦੇ ਲੱਗਦੇ ਨੇ। ਇੱਕ ਟਾਣੀ ਨੂੰ ਰੱਬ ਨੇ ਜ਼ਹਿਰ ਲਾਇਆ, ਦੂਜੀ ਟਾਣੀ ਨੂੰ ਅੰਮ੍ਰਿਤ ਲਾਇਆ, ਇੱਕ ਟਾਣੀ ਤੇ ਦੁਸ਼ਟ ਬਿਰਤੀ ਵਾਲੇ ਨੇ, ਦੂਜੀ ਟਾਣੀ ਤੇ ਸੰਤ ਬਿਰਤੀ ਵਾਲੇ ਨੇ, ਇੱਕ ਟਾਣੀ ਤੇ ਸਾਖਤ ਬਿਰਤੀ ਵਾਲੇ ਨੇ, ਦੂਜੀ ਟਾਣੀ ਤੇ ਸੱਤ ਬਿਰਤੀ ਵਾਲੇ ਨੇ। ਪਰ ਇਹ ਪਰਮੇਸ਼ਵਰ ਨੇ ਆਦਿ ਕਾਲ ਤੋਂ ਖੇਡ ਚਲਾਈਏ ਤੇ ਰਹਿੰਦੀ ਦੁਨੀਆਂ ਤੱਕ ਇਹ ਚੱਲਦੀ ਰਹਿਣੀ, ਕੋਈ ਨਹੀਂ ਇਹਨੂੰ ਮਿਟ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਭਾਈ ਸਾਹਿਬ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਭਾਈ ਜਤੀ ਦਾਸ, ਭਾਈ ਸਖੀ ਦਾਸ। ਹੈਰਾਨਗੀ ਦੀ ਗੱਲ ਇਹ ਕਿ ਗੁਰੂ ਤੇਗ ਬਹਾਦਰ ਜੀ ਦੇ ਘਰ ਅੰਦਰ ਇੱਕ ਗੁਰਮੁਖ ਪਿਆਰੇ ਹੋਏ ਨੇ ਭਾਈ ਦਰਗਾਹ ਮੱਲ, ਉਹ ਹਜ਼ੂਰ ਦੇ ਦੀਵਾਨ ਸਨ। ਕੁਝ ਵਿਦਵਾਨ ਇਹ ਵੀ ਲਿਖਦੇ ਨੇ ਕਿ ਭਾਈ ਦਰਗਾਹ ਮੱਲ ਭਾਈ ਮਤੀ ਦਾਸ ਜੀ ਦੇ ਚਾਚਾ ਜੀ ਨੇ, ਹਜ਼ੂਰ ਦੇ ਘਰ ਦੇ ਦੀਵਾਨ ਨੇ। ਤੇ ਜਦੋਂ ਸਾਹਿਬ ਗੁਰੂ ਤੇਗ ਬਹਾਦਰ ਜੀ ਕੋਲ ਭਾਈ ਦੀਵਾਨ ਭਾਈ ਦਰਗਾਹ ਮੱਲ ਨੇ ਕਿਹਾ, ਮਹਾਰਾਜ ਹੁਣ ਸਰੀਰ ਵਡੇਰਾ ਹੋ ਗਿਆ, ਸੇਵਾ ਨਹੀਂ ਮੇਰੇ ਤੋਂ ਹੋ ਰਹੀ। ਤੇ ਹਜ਼ੂਰ ਨੇ ਕਿਹਾ, ਤੁਸੀਂ ਗੁਰੂ ਗੁਰੂ ਜਪੋ। ਤੇ ਜਿਹੜੀ ਦੀਵਾਨ ਦੀ ਪਦਵੀ ਸੀ ਉਹ ਭਾਈ ਸਾਹਿਬ ਭਾਈ ਮਤੀ ਦਾਸ ਨੂੰ ਦਿੱਤੀ ਗਈ। ਗੁਰੂ ਘਰ ਦੇ ਦੀਵਾਨ ਨੇ ਭਾਈ ਸਾਹਿਬ ਭਾਈ ਮਤੀ ਦਾਸ ਤੇ ਸਤੀ ਦਾਸ, ਇਹ ਸਕੇ ਦੋਨੋਂ ਭਰਾ ਗੁਰੂ ਤੇਗ ਬਹਾਦਰ ਜੀ ਦੀ ਚਰਨ ਸ਼ਰਨ ਵਿੱਚ ਰਹਿੰਦੇ ਨੇ। ਤੇ ਸਤੀ ਦਾਸ ਇੰਨੇ ਵਿਦਵਾਨ ਨੇ, ਹਰ ਇੱਕ ਗੁਰਮੁਖ ਨੇ ਕਲਮ ਚੁੱਕ ਕੇ ਜਦੋਂ ਸਾਹਿਬ ਦੀ ਸ਼ਹੀਦੀ ਲਿਖੀ, ਇੱਕ ਗੱਲ ਪ੍ਰਵਾਨ ਕੀਤੀ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਚਾਂਦਨੀ ਚੌਂਕ ਵੱਲ ਗਏ ਨੇ ਤੇ ਜਿਹੜੇ ਬਚਨ ਕਰਦੇ ਸਨ ਉਹਨਾਂ ਬਚਨਾਂ ਦਾ ਉਲੱਥਾ ਭਾਈ ਸਤੀ ਦਾਸ ਫਾਰਸੀ ਵਿੱਚ ਕਰ ਲੈਂਦੇ ਸਨ। ਇੰਨੇ ਸਿਆਣੇ ਵਿਦਵਾਨ, ਪਰ ਉਹ ਰਚਨਾਵਾਂ ਉਹ ਲਿਖਤ ਸਾਡੇ ਤੱਕ ਪਹੁੰਚੀ ਨਾ, ਹਾਕਮ ਦੇ ਖੱਤ ਆਈ, ਇਹ ਮੰਨਿਆ ਜਾਂਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਨੇ ਤੇ ਦਿੱਲੀ ਨੂੰ ਸ਼ਹਾਦਤ ਦਾ ਜਾਮ ਪੀਣ ਦੇ ਲਈ। ਤੇ ਜਦੋਂ ਉਹ ਤੁਰਦੇ ਨੇ, ਦੇਖੋ ਲਾਲਾ ਦੌਲਤ ਰਾਏ ਵਰਗੇ ਆਰੀਆ ਸਮਾਜੀ, ਉਹਦੀ ਵੀ ਕਲਮ ਇਹ ਕਹਿਣ ਤੋਂ ਲਿਖਣ ਤੋਂ ਗੁਰੇਜ਼ ਨਹੀਂ ਕਰਦੀ। ਉਹ ਕਹਿੰਦਾ, ਆਜ ਤੱਕ ਯੇ ਤੋ ਸੁਨਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ। ਸਮਝੋ ਇਸ ਗੱਲ ਨੂੰ, ਉਹਨੇ ਅਰਥ ਕੀਤੇ ਨੇ ਉਲਟੀ ਗੰਗਾ ਵਹਾਣਾ ਕੀ ਏ, ਤੇ ਆਪਾਂ ਇਸ ਥਾਂ ਤੇ ਆਉਣਾ ਤੇ ਅੱਜ ਜਿਹਦਾ ਸੀਸ ਜਿਹਦੇ ਸਰੀਰ ਨੂੰ ਆਰੇ ਨਾਲ ਚੀਰਿਆ ਉਹਦੀ ਕਮਾਈ ਦਾ ਆਪਾਂ ਧਿਆਨ ਕਰ ਲੱਗੇ, ਉਹਦੀ ਕਮਾਈ ਕੀ ਏ। ਉਹ ਕਹਿੰਦਾ, ਆਜ ਤੱਕ ਯੇ ਤੋ ਸੁਨਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ, ਯੇ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਜਾਏ। ਐਸਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਵਹਾ ਦੀ। ਇਹਦਾ ਅਰਥ ਹੈ ਕਿ ਅੱਜ ਤੀਕਰਾ ਇਹ ਸੁਣਿਆ ਹੈ ਕਿ ਜਿਹਨੇ ਕਤਲ ਕਰਨਾ ਹੈ ਉਹ ਆਪ ਭਾਲਦਾ ਹੈ ਜਿਹਨੂੰ ਕਤਲ ਕੀਤਾ ਜਾਣਾ ਹੈ, ਕਾਤਲ ਮਕਤੂਲ ਨੂੰ ਲੱਭਦਾ ਹੈ, ਪਰ ਕਦੀ ਇਹ ਨਹੀਂ ਸੁਣਿਆ ਵੀ ਮਕਤੂਲ ਸਿਰ ਤੇ ਖੱਪੜ ਬੰਨ ਕੇ ਤੁਰਿਆ ਹੋਵੇ, ਮੈਂ ਕਾਤਲ ਨੂੰ ਲੱਭਣ ਤੁਰਿਆ ਮੈਨੂੰ ਕਤਲ ਕਰੋ। ਕਹਿੰਦਾ ਉਲਟੀ ਚੰਗਾਈ ਹੈ ਨਾ, ਮੌਤ ਤੋਂ ਲੋਕ ਤਰਿੰਦੇ ਨੇ। ਗੁਰੂ ਤੇਗ ਬਹਾਦਰ ਸੱਚੀ ਸਰਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਆਏ ਨੇ। ਇੱਥੇ ਪੰਜ ਸਿੱਖ ਗ੍ਰਿਫਤਾਰ ਹੋਣ ਦਾ ਜ਼ਿਕਰ ਆਉਂਦਾ। ਸ਼ਹਾਦਤ ਵੇਲੇ ਤਿੰਨ ਸਾਹਮਣੇ ਨੇ, ਭਾਈ ਸਾਹਿਬ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਇਹਨਾਂ ਦੀ ਸ਼ਹਾਦਤ ਨਵੰਬਰ 1675 ਨੂੰ ਹੁੰਦੀ ਪਈ। ਭਾਈ ਮਤੀ ਦਾਸ, ਉਹਨਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ, ਹਜ਼ੂਰ ਨੂੰ ਪਿੰਜਰੇ ਵਿੱਚ ਕੈਦ ਕੀਤਾ ਗਿਆ। ਤੇ ਪਿੰਜਰਾ ਉਹ ਨਹੀਂ ਕਿ ਜਿਹੜਾ ਪਿੰਜਰਾ ਬਿਲਕੁਲ ਸਿੱਧਾ ਹੋਵੇ ਜਾਂ ਜਿਸ ਪਿੰਜਰੇ ਵਿੱਚ ਖਲੋ ਸਕੇ ਕੋਈ ਬਹਿ ਸਕੇ। ਵਿਦਵਾਨ ਕਹਿੰਦੇ ਨੇ ਇਸ ਪਿੰਜਰੇ ਦੀ ਬਣਤਰ ਐਸੀ ਸੀ, ਜੇ ਉੱਚਾ ਖਲੋਂਦੇ ਸਨ ਤੇ ਉੱਤੇ ਤਿੱਖੀਆਂ ਛੁਰੀਆਂ ਲੱਗੀਆਂ ਤਾਂ ਸਨ ਉਹ ਸਿਰ ਨੂੰ ਚੁੱਭਦੀਆਂ, ਜੇ ਪਿੱਛੇ ਢੋ ਲਾਂਦੇ ਨੇ ਤਾਂ ਪਿੱਛੇ ਛੁਰੀਆਂ ਨੇ, ਜੇ ਅੱਗੇ ਤੁਰੋ ਹੁੰਦੇ ਨੇ ਤਾਂ ਉਹ ਪਿੰਜਰੀ ਇਸ ਢੰਗ ਦਾ ਬਣਿਆ ਸੀ, ਨਾ ਸਿੱਧੇ ਖਲੋ ਸਕਣ ਨਾ ਬਹਿ ਸਕਣ, ਉੜ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖਲੋਂਦੇ ਨੇ। ਪਰ ਸੱਚੀ ਸਰਕਾਰ ਦੇ ਚਿਹਰੇ ਉੱਤੇ ਕਿਸੇ ਕਿਸਮ ਦਾ ਕੋਈ ਖੌਫ, ਕੋਈ ਭੈ ਜਾਂ ਡਰ ਨਹੀਂ। ਭਾਈ ਸਾਹਿਬ ਭਾਈ ਮਤੀ ਦਾਸ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿੱਚ ਦੇਖਿਆ, ਦੇਖ ਕੇ ਉਹਨੇ ਸਤਿਗੁਰੂ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਇਜਾਜ਼ਤ ਦੇਵੋ। ਪੁੱਛਿਆ ਕੀ? ਕਹਿਣ ਲੱਗੇ, ਤੁਸੀਂ ਮਿਹਰ ਕਰੋ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ, ਜੇ ਤੇਰੀ ਕਿਰਪਾ ਹੋਵੇ ਤੇ ਜਿਹਦਾ ਸ਼ਬਦ ਵੀ ਜੀਵਨ ਘੜਿਆ ਗਿਆ ਉਹਦੇ ਕੋਲ ਇੰਨੀ ਤਾਕਤ ਹੈ। ਕਹਿਣ ਲੱਗੇ, ਤੁਸੀਂ ਹੁਕਮ ਕਰੋ। ਤੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਸਾਹਿਬ ਜੀ, ਇਹ ਦਾਤਾਂ ਕਿੱਥੋਂ ਮਿਲੀਆਂ? ਕਹਿਣ ਲੱਗੇ, ਦਾਤਾ ਤੇਰੇ ਚਰਨਾਂ ਵਿੱਚ ਰਹਿ ਕੇ। ਹਜ਼ੂਰ ਦੇ ਸ਼ਬਦ ਸਨ, ਭਾਈ ਸਾਹਿਬ, ਇੱਕ ਪਾਸੇ ਸਮੁੰਦਰ ਹੋਵੇ ਤੇ ਸਮੁੰਦਰ ਵਿੱਚੋਂ ਮਿਲੀ ਕੋਈ ਬੂੰਦ, ਇਹ ਦਾਵਾ ਕਰਨ ਤੁਰ ਪਏ ਗੱਲ ਸ਼ੋਭਦੀ ਨਹੀਂ। ਕਹਿਣ ਲੱਗੇ, ਭਾਣੇ ਨੂੰ ਮੰਨੋ, ਰਜ਼ਾ ਨੂੰ ਮੰਨੋ। ਹੱਥ ਜੋੜ ਕੇ ਕਹਿੰਦੇ ਨੇ, ਦਾਤਾ ਕਿਰਪਾ ਕਰੀ, ਸਿਦਕ ਦੀ ਦਾਤ ਮੈਨੂੰ ਬਖਸ਼। ਸਾਹਿਬ ਗੁਰੂ ਤੇਗ ਬਹਾਦਰ ਜੀ ਨਾਲ ਕੋਈ ਗੱਲਬਾਤ ਇਹ ਸੁਣੀ ਹੈ ਕਾਜ਼ੀ ਨੇ ਜਾਂ ਅਹਿਲਕਾਰਾਂ ਨੇ? ਉਹਨਾਂ ਨੇ ਜਾ ਕੇ ਵੀ ਇਹਨਾਂ ਵਿੱਚੋਂ ਜੋ ਆ ਮਤੀ ਦਾਸ ਹੈ ਇਹਨੇ ਇੱਕ ਦਿਨ ਕਿਹਾ ਹੈ ਵੀ ਗੁਰੂ ਤੇਗ ਬਹਾਦਰ ਜੀ ਨੂੰ ਮੈਂ ਦਿੱਲੀ ਨੂੰ ਫਨਾ ਕਰ ਸਕਣਾ ਵਾਂ, ਭਾਵੇਂ ਚਲੋ ਵਿਦਵਾਨਾਂ ਨੇ ਇਹ ਲਿਖਿਆ ਗੱਲ ਬਹਾਨਾ ਸੀ ਕੋਈ ਵੀ, ਪਰ ਉਹਨਾਂ ਠਾਨੀ ਕੋਈ ਸੀ ਸ਼ਹੀਦ ਕਰਨ ਦੀ, ਤੇ ਇਹਨਾਂ ਨੇ ਪ੍ਰਣ ਕੀਤਾ ਸੀ ਸ਼ਹਾਦਤ ਦਾ ਜਾਮ ਪੀਣ ਦੇ ਲਈ। ਭਾਈ ਸਾਹਿਬ ਭਾਈ ਮਤੀ ਦਾਸ ਉਹਨਾਂ ਨੂੰ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਜਿੱਥੇ ਹਜ਼ੂਰ ਦਾ ਪਿੰਜਰਾ ਹੈ ਉੱਥੇ ਲਿਆਂਦਾ ਗਿਆ। ਇੱਕ ਗੱਲ ਪੁੱਛੀ ਗਈ ਕਿ ਤੁਸੀਂ ਕਰਾਮਾਤ ਦਿਖਾਓ, ਤੇ ਉਸ ਵੇਲੇ ਭਾਈ ਮਤੀ ਦਾਸ ਨੇ ਕਿਹਾ ਬਿਲਕੁਲ ਨਹੀਂ, ਕਰਾਮਾਤ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਕਹਿਣ ਲੱਗੇ ਜੇ ਨਹੀਂ ਤੇ ਫਿਰ ਇਸਲਾਮ ਨੂੰ ਕਬੂਲ ਕਰੋ। ਕਹਿਣ ਲੱਗੇ ਇਹ ਤਾਂ ਫੁਰਨਾ ਹੀ ਨਹੀਂ ਕਦੀ ਬਣਿਆ। ਕਹਿਣ ਲੱਗੇ ਜੇ ਦੋ ਗੱਲਾਂ ਨਹੀਂ ਤੇ ਤੀਜੀ ਗੱਲ ਚੇਤੇ ਰਹੀ, ਉਹ ਸਾਹਮਣੇ ਲੱਕੜਾਂ ਪਈਆਂ ਨੇ, ਆਰੇ ਦੇ ਦੰਦੇ ਤਿੱਖੇ ਹੋਏ ਪਏ ਨੇ, ਤੇ ਤੇਰੇ ਸਿਰ ਤੇ ਆਰਾ ਰੱਖ ਕੇ ਤੈਨੂੰ ਚੀਰ ਕੇ ਦੋ ਪਾੜ ਕਰ ਦੇਣਾ। ਹੁਣ ਤਿੰਨ ਗੱਲਾਂ ਵਿੱਚੋਂ ਜਿਹੜੀ ਗੱਲ ਤੂੰ ਅਪਣਾ ਸਕਣਾ ਜਲਦੀ ਨਾਲ ਦੱਸ, ਤੇਰੀ ਖਾਹਿਸ਼ ਕੀ? ਤੈਨੂੰ ਆਰਾ ਚਾਹੀਦਾ, ਜਾਂ ਤੂੰ ਕਰਾਮਾਤ ਦਿਖਾਏਗਾ, ਜਾਂ ਤੂੰ ਇਸਲਾਮ ਨੂੰ ਕਬੂਲ ਕਰੇਗਾ। ਤੇ ਗੁਰਮੁਖੋ, ਜਦੋਂ ਆਪ ਸੀਸਗੰਜ ਸਾਹਿਬ ਜਾਂਦੇ ਹੋ, ਇਹ ਮਤ ਹੈ ਕਿ ਚਾਂਦਨੀ ਚੌਂਕ ਜਿੱਥੇ ਫੁਹਾਰਾ ਲੱਗਾ ਹੈ ਨਾ, ਅਸਲ ਵਿੱਚ ਭਾਈ ਸਾਹਿਬ ਭਾਈ ਮਤੀ ਦਾਸ ਨੂੰ ਉੱਥੇ ਲੱਕੜਾਂ ਵਿੱਚ ਜਕੜ ਕੇ ਆਰੇ ਨਾਲ ਚੀਰਿਆ ਗਿਆ ਸੀ। ਉਸ ਚੌਂਕ ਦੇ ਅੰਦਰ ਜਿੱਥੇ ਅੱਜ ਵੀ ਫੁਹਾਰਾ ਆਪਾਂ ਦੇਖਦੇ ਹਾਂ ਚਾਂਦਨੀ ਚੌਂਕ ਜਾਂਦੇ ਹਾਂ, ਭਾਈ ਸਾਹਿਬ ਨੇ ਬੜਾ ਨਿਤੜਕ ਹੋ ਕੇ ਉੱਤਰ ਦਿੱਤਾ। ਕਹਿਣ ਲੱਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੈਂ ਆਪਣੇ ਗੁਰੂ ਤੋਂ ਮੁੱਖ ਫੇਰ ਕੇ ਤੁਹਾਡੀ ਗੱਲ ਨੂੰ ਮੰਨ ਲਵਾਂ। ਹੁਣ ਇੱਥੇ ਕਦੇ ਤੱਕਿਓ, ਅੰਮ੍ਰਿਤ ਗੁਰਬਾਣੀ ਦੇ ਕੁਝ ਬਚਨ ਆਪ ਨਾਲ ਸਾਂਝੇ ਕਰਨੇ ਨੇ। ਭਾਈ ਸਾਹਿਬ ਭਾਈ ਮਤੀ ਦਾਸ ਉਹਨਾਂ ਨੂੰ ਲੱਕੜਾਂ ਦੇ ਵਿੱਚ ਜਕੜਦੇ ਪਏ ਨੇ, ਫਿੱਟ ਕਰਦੇ ਨੇ ਚਾਰ ਚੁਬੇਰੇ ਲੱਕੜਾਂ, ਤੇ ਭਾਈ ਸਾਹਿਬ ਨੂੰ ਫਿਰ ਇੱਕ ਸਵਾਲ ਹੋਰ ਪੁੱਛਦੇ ਨੇ। ਗੁਰੂ ਤੇਗ ਬਹਾਦਰ ਬਿਲਕੁਲ ਸਾਹਮਣੇ ਨੂੰ ਫਿਰ ਪੁੱਛਿਆ ਜਾਂਦਾ ਹੈ ਕਿ ਤੇਰੀ ਅੰਤਲੀ ਇੱਛਾ ਕੀ ਹੈ? ਜੇ ਅੱਜ ਵੀ ਚਾਹੇ ਤਾਂ ਤੂੰ ਇਸਲਾਮ ਨੂੰ ਕਬੂਲ ਕਰੇ, ਆਰੇ ਤੋਂ ਬਚ ਸਕਣੇ, ਤੈਨੂੰ ਆਰਾ ਚਾਹੀਦਾ ਜਾਂ ਦੁਨੀਆਂ ਦੇ ਸੁੱਖ ਚਾਹੀਦੇ ਨੇ? ਤੇ ਭਾਈ ਸਾਹਿਬ ਨੇ ਇਸ ਦਾ ਉੱਤਰ ਦਿੱਤਾ ਸੀ, ਕਹਿਣ ਲੱਗੇ ਦੋਨਾਂ ਵਿੱਚੋਂ ਚੋਣ ਇੱਕ ਦੀ ਤਾਂ ਕਰਾਂ ਮੈਂ ਜੇ ਦੋਨਾਂ ਦੇ ਸਵਾਦ ਨੂੰ ਚੱਖਿਆ ਹੋਵੇ। ਤੇ ਉਹ ਕਹਿਣ ਲੱਗੇ ਵੀ ਅਸੀਂ ਤੇਰੀ ਗੱਲ ਸਮਝੇ ਨੇ। ਸਤਿਕਾਰਯੋਗ ਭਾਈ ਸਾਹਿਬ ਕਹਿੰਦੇ ਨੇ ਕਿ ਦੇਖੋ, ਦੁਨੀਆਂ ਦਾ ਕਿਹੜਾ ਸੁੱਖ ਹੈ ਜਿਹੜਾ ਸਾਨੂੰ ਮਿਲਿਆ ਨਹੀਂ? ਅਸੀਂ ਅੰਦਰ ਦੇ ਸੁੱਖ ਵੀ ਹੰਢਾਏ, ਅਸੀਂ ਬਾਹਰ ਦੇ ਸੰਸਾਰਕ ਸੁੱਖ ਵੀ ਰੱਬ ਨੇ ਦਿੱਤੇ, ਪਰ ਤੁਸੀਂ ਕਹਿੰਦੇ ਹੋ ਕਿ ਸੁੱਖ ਚਾਹੀਦੇ ਨੇ ਕਿ ਜੇ ਮੌਤ ਤੋਂ ਬਚਣਾ ਹੀ ਤੇ ਦੁਨੀਆਂ ਦੇ ਸੁੱਖ ਲੈ ਲੈ, ਨਹੀਂ ਤੇ ਆਰੇ ਦੇ ਦੰਦੇ ਤਿਆਰ ਨੇ। ਇੱਕ ਕਿਰਪਾ ਕਰੋ, ਅੱਜ ਤੀਕਰਾ ਆਰੇ ਦੇ ਦੰਦਿਆਂ ਦਾ ਸਵਾਦ ਨਹੀਂ ਚੱਖਿਆ, ਥੋੜਾ ਜਿਹਾ ਕਿਤੇ ਦੰਦਾ ਫੇਰ ਕੇ ਦੱਸੋ, ਮੈਂ ਇਹਦਾ ਵੀ ਚੱਖ ਲਵਾਂ, ਚੱਖਣ ਤੋਂ ਬਾਅਦ ਦੱਸਾਂਗਾ ਮੈਨੂੰ ਕਿਹੜਾ ਪ੍ਰਵਾਨ। ਜੇ ਦੋ ਚੱਖੇ ਹੋਣ ਤਾਂ ਇੱਕ ਦੀ ਚੋਣ ਤਾਂ ਹੀ ਕਰਾਂਗੇ ਨਾ। ਜੇ ਅੱਜ ਤੀਕਰਾ ਦੁਨੀਆਂ ਦੇ ਸੁੱਖ ਮਾਣੇ ਨੇ, ਆਰੇ ਦੇ ਦੰਦੇ ਨਹੀਂ ਚੱਖੇ, ਤੇ ਇਹਦਾ ਸੁੱਖ ਕਿਵੇਂ ਮੈਂ ਦੱਸ ਸਕਾਂਗਾ, ਆਨੰਦ ਕਿਵੇਂ ਦੱਸੇਗਾ? ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਉਹਨਾਂ ਨੇ ਲੱਕੜਾਂ ਵੀ ਜਦੋਂ ਫਿੱਟ ਕਰਕੇ ਆਰੇ ਦੇ ਦੰਦੇ ਉੱਤੇ ਸ਼ੀਸ਼ ਦੇ ਰੱਖੇ ਨੇ। ਗੁਰਮੁਖੋ, ਕਹਿਣ ਲੱਗਿਆਂ ਜ਼ਬਾਨ ਕੰਬਦੀ ਹੈ, ਲਿਖਣ ਲੱਗਿਆਂ ਵਿਦਵਾਨਾਂ ਦੀ ਕਲਮ ਰੁਕਦੀ ਹੈ। ਆਪਾਂ ਸੁਣਾ ਦਿਆਂਗੇ, ਆਪ ਸੁਣ ਲਓਗੇ, ਪਰ ਜਿਹਦੇ ਸਿਰ ਦੇ ਉੱਤੇ ਆਰਾ ਰੱਖਿਆ ਹੋਵੇ, ਕਦੀ ਉਹਨੂੰ ਪੁੱਛ ਕੇ ਦੇਖੋ ਕੀ ਬੀਤਦੀ। ਕਿਤੇ ਉਂਗਲ ਦਾਤੀ ਨਾਲ ਕੱਟੀ ਜਾਏ ਤੇ ਉਹ ਇੰਨਾ ਦੁੱਖ ਦਿੰਦੀ ਏ, ਤੇ ਜਿਹਨੂੰ ਚੀਰ ਕੇ ਦੋ ਟੁਕੜੇ ਕਰਨੇ, ਤੇ ਆਖਰ ਉਹਦੇ ਅੰਦਰ ਵੱਲ ਝਾਤੀ ਮਾਰ ਕੇ ਦੇਖੀਏ ਕਿਹੜੀ ਮਿੱਟੀ ਦਾ ਬਣਿਆ ਸਿੱਖ, ਕਿ ਆਰੇ ਦੇ ਤਿੱਖੇ ਦੰਦਿਆਂ ਦਾ ਵੀ ਭੈ ਨੇ। ਉਸ ਵੇਲੇ ਭਾਈ ਸਾਹਿਬ ਨੂੰ ਆਰੇ ਨਾਲ ਜਦੋਂ ਚੀਰਨ ਲੱਗੇ ਨੇ, ਤੇ ਸਿੱਖ ਵਿਦਵਾਨ ਨੇ ਇੱਕ ਬਚਨ ਲਿਖਿਆ, ਉਹ ਕਹਿੰਦਾ ਆਰੇ ਦੇ ਦੰਦੇ ਸ਼ੀਸ਼ ਤੇ ਚਲਾਏ ਤੇ ਉਸ ਵੇਲੇ ਖੂਨ ਦਾ ਇੱਕ ਫੁਹਾਰਾ ਫੁੱਟਿਆ, ਤੇ ਭਾਈ ਸਾਹਿਬ ਹੱਸ ਪਏ। ਉਹ ਪੁੱਛਦਾ ਵੀ ਦੱਸ ਹੱਸਿਆ ਕਿਉਂ ਮੈਂ? ਆ ਦੇਖੋ, ਹਰ ਇੱਕ ਦਾ ਸੁਣਾਉਣ ਦਾ ਤੇ ਲਿਖਣ ਦਾ ਤਰੀਕਾ ਹੁੰਦਾ। ਕਹਿਣ ਲੱਗੇ ਵੀ ਦੱਸੋ ਤੂੰ ਹੱਸਿਆ ਕਿਉਂ ਮੈਂ? ਉਹ ਕਹਿੰਦੇ ਨੇ ਮੈਂ ਅੱਜ ਟੀਕਰਾ ਭੁੱਲਿਆ ਹੀ ਰਿਹਾ ਵਾਂ ਕਿ ਤੂੰ ਕਹਿੰਦਾ ਸੈਂ ਵੀ ਤੈਨੂੰ ਆਰਾ ਚਾਹੀਦਾ ਜਾਂ ਦੁਨੀਆਂ ਦਾ ਸੁੱਖ ਚਾਹੀਦਾ। ਕਹਿੰਦਾ ਨੇ ਬੜੇ ਸੁੱਖ ਹੰਢਾਏ ਨੇ, ਪਰ ਇਹੋ ਜਿਹਾ ਸਵਾਦ ਅਜੇ ਤੱਕ ਨਹੀਂ ਚੱਖਿਆ। ਗੁਰੂ ਤੇਗ ਬਹਾਦਰ ਜੀ ਸਾਹਮਣੇ ਹੋਣ ਤੇ ਸਿਰ ਤੇ ਆਰਾ ਚੱਲਦਾ ਹੋਵੇ, ਇਹਦੇ ਵਰਗਾ ਸਵਾਦ ਕਿਤੋਂ ਵੀ ਨਹੀਂ ਲੱਭਣਾ। ਮੈਨੂੰ ਆਰਾ ਚੰਗਾ ਲੱਗਦਾ, ਮੈਨੂੰ ਇਸਲਾਮ ਨਹੀਂ, ਮੈਨੂੰ ਸੁੱਖ ਨਹੀਂ। ਉੱਥੇ ਫਿਰ ਗੁਰਮੁਖ ਵਿਦਵਾਨ ਨੇ ਦੋ ਕੁ ਸ਼ਬਦ ਕਹੇ, ਤੇ ਉਹਦੀਆਂ ਕਵਿਤਾ ਦੀਆਂ ਪੰਕਤੀਆਂ ਅੰਦਰ ਨੂੰ ਟੁੰਬਦੀਆਂ ਨੇ। ਉਹਨੇ ਸ਼ਬਦ ਵਰਤੇ ਨੇ, ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਦੋ ਉਂਗਲਾਂ ਇਹਦਾ ਮਤਲਬ ਸਿਰ ਵਿੱਚ ਆਰਾ ਖੁੱਭਿਆ, ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ। ਮਤੀ ਦਾਸ ਜੀ ਬੋਲਦੇ, ਸੁਣ ਕਾਜੀ ਧਰ ਧੀਰ। ਕਹਿਣ ਲੱਗੋ ਧੀਰਜ ਨਾਲ ਮੇਰੀ ਗੱਲ ਸੁਣੀ ਕਾਜੀ, ਤੇ ਕਾਜੀ ਦੇ ਮਨ ਵਿੱਚ ਆਇਆ ਪਤਾ ਨਹੀਂ ਹੋ ਸਕਦਾ ਕਿ ਅਜੇ ਵੀ ਖੋਪੜੀ ਸੀਤੀ ਜਾਏ, ਇਹਨੂੰ ਦੁੱਖ ਲੱਗਾ ਹੋਣਾ, ਤੇ ਸ਼ਾਇਦ ਕਹਿ ਵੀ ਮੇਰੇ ਸਿਰ ਤੋਂ ਆਰਾ ਚੱਕ ਲਓ, ਮੈਨੂੰ ਮੌਤ ਤੋਂ ਡਰ ਲੱਗਦਾ, ਇਸਲਾਮ ਕਬੂਲ ਹੈ। ਕਹਿਣ ਲੱਗਾ ਹਾਂ। ਇੱਕੋ ਦਮ ਆਰਾ ਰੋਕ ਕੇ ਕਹਿੰਦਾ ਰੁਕ ਜਾਓ। ਜਲਾਦ ਰੁਕੇ ਕੋਲ ਜਾ ਕੇ ਕਹਿੰਦਾ ਦੱਸ ਮਤੀ ਦਾਸ, ਕੀ ਤੂੰ ਕਹਿਣਾ ਚਾਹੁੰਦਾ? ਤੇ ਭਾਈ ਸਾਹਿਬ ਨੇ ਜਿਹੜੇ ਸ਼ਬਦ ਵਰਤੇ, ਕਹਿਣ ਲੱਗੇ ਕਿਵੇਂ ਮੈਨੂੰ ਚੀਰਨ ਲੱਗਾ? ਕਹਿੰਦਾ ਮੈਂ ਆਰੇ ਨਾਲ ਤੇਰੇ ਦੋ ਟੁਕੜੇ ਕਰਨੇ ਨੇ। ਤੇ ਭਾਈ ਸਾਹਿਬ ਕਹਿੰਦੇ ਨੇ ਮੇਰੇ ਰੋਮ ਰੋਮ ਨੂੰ ਕੰਨ ਲਾ ਕੇ ਦੇਖ, ਕਿੰਨਾ ਕੁ ਟੁਕੜੇ ਟੁਕੜੇ ਕਰੇਗਾ ਸਜਣਾ ਮੇਰੇ ਤੇ। ਰੋਮ ਰੋਮ ਵਿੱਚੋਂ ਗੁਰੂ ਦੀ ਆਵਾਜ਼ ਪਈ ਆਉਂਦੀ। ਤੇ ਗੁਰਮੁਖੋ, ਇਹ ਕਹਿਣ ਮਾਤਰ ਨਹੀਂ, ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਮ ਦੀਆਂ ਅਵਸਥਾਵਾਂ ਪੜ੍ਹੋ। ਭਾਵੇਂ ਜੁਗਤੀਆਂ ਅਸੀਂ ਕਹਿੰਦੇ ਧਿਆਨ ਕਿੱਥੇ ਟਿਕਾਣਾ, ਗੁਰੂ ਸਾਹਿਬ ਨੇ ਸਿੱਧੀ ਜੀ ਗੱਲ ਕਹੀ ਕਿ ਪਹਿਲਾਂ ਰਸਨਾ ਨਾਲ ਜਪੀ, ਫਿਰ ਹਿਰਦੇ ਵਿੱਚ ਵਸੇਗਾ, ਜਦੋਂ ਹਿਰਦੇ ਵਿੱਚ ਵਸ ਜਾਏਗਾ ਤੇ ਸੱਚ ਜਾਣੀ, ਤੇਰੇ ਰੋਮ ਰੋਮ ਵਿੱਚ ਨਾਮ ਚੱਲੇਗਾ। ਕਿ ਭਾਈ ਮਤੀ ਦਾਸ ਦੀ ਅਵਸਥਾ ਇਹ ਨਹੀਂ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ, ਕਿ ਭਾਈ ਮਤੀ ਦਾਸ ਦੀ ਅਵਸਥਾ ਇਹ ਨਹੀਂ ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨੀ ਹੋਰ। ਕਿ ਭਾਈ ਸਾਹਿਬ ਦੀ ਅਵਸਥਾ ਇਹ ਨਹੀਂ ਕਿ ਇੱਕ ਦੂ ਜੀਵੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਇੱਕ ਵਾਰੀ ਵਾਹਿਗੁਰੂ ਕਹੇ ਤੇ ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਨਿਕਲੇ। ਕਈ ਵਾਰੀ ਪੁੱਛਿਆ ਜਾਂਦਾ ਆਮ ਤੌਰ ਤੇ ਕਹਿੰਦੇ ਨੇ ਰੋਮ ਕੱਟਣ ਦੀ ਮਨਾਈ ਕਿਉਂ ਨੇ, ਤੇ ਮੈਂ ਅਸਲ ਚ ਯਤਨ ਕਰਨਾ ਕਿ ਜੋ ਵੀ ਮੇਰੇ ਸਤਿਗੁਰੂ ਨੇ ਬਾਹਰ ਦੀ ਰਹਿਤ ਵੀ ਦਿੱਤੀ ਹੈ ਨਾ, ਇਹਦਾ ਸੰਬੰਧ ਵੀ ਰੂਹਾਨੀਅਤ ਨਾਲ, ਇਹਦਾ ਸੰਬੰਧ ਵੀ ਅੰਦਰ ਨਾਲ ਹੈ। ਰੋਮ ਨੂੰ ਕੱਟਣਾ ਮਾਨੋ ਜੀਵ ਨੂੰ ਕੱਟਣਾ ਹੈ। ਉਹ ਜਿਸ ਰੋਮ ਰੋਮ ਨੇ ਗੁਰੂ ਗੁਰੂ ਪੁਕਾਰਨਾ ਹੈ, ਤੇ ਸੱਚ ਜਾਣੀ ਕਿ ਉਸ ਰੋਮ ਉਸ ਗੁਰੂ ਦੀ ਜੀਵ ਨੂੰ ਕੱਟੀ ਨਾ, ਦੇਖ ਉਹਦੇ ਵਿੱਚੋਂ ਆਵਾਜ਼ ਨਿਕਲਣੀ ਹੈ। ਸਾਡੇ ਲੋਕ ਕਹਿੰਦੇ ਰੋਮਾਂ ਦਾ ਕੀ ਫਰਕ, ਤੇ ਅੱਜ ਪੜ੍ਹੇ ਲਿਖੇ ਤੁਸੀਂ ਸੱਜਣ ਬੈਠੇ ਹੋ, ਜਿਸ ਬੰਦੇ ਦੇ ਰੋਮ ਬੰਦ ਹੋ ਜਾਣ ਉਹ ਅੱਤ ਦਾ ਬਿਮਾਰ ਹੋ ਜਾਂਦਾ। ਰੋਮ ਹੀ ਤਾਂ ਹੈ ਜਿਹੜੇ ਸਾਡੇ ਸਰੀਰ ਨੂੰ ਆਰੋਗਤਾ ਵੀ ਦਿੰਦੇ ਨੇ। ਇਹਨਾਂ ਦੇ ਸੁਰਾਖਾਂ ਰਾਹੀਂ ਤਾਂ ਮੇਰੇ ਰੱਬ ਨੇ ਮਿਹਰ ਕੀਤੀ ਕਿ ਅੰਦਰ ਦਾ ਪਸੀਨਾ ਬਾਹਰ ਨਿਕਲਦਾ, ਤੇ ਬੰਦੇ ਦੀ ਅੰਦਰ ਦੀ ਮਾਨੋ ਮੈਲ ਬਾਹਰ ਨਿਕਲਦੀ ਪਈ ਹੈ। ਸਰੀਰ ਦੀ ਉਹ ਪਸੀਨੇ ਦੀ ਮੈਲ ਨੂੰ ਬਾਹਰ ਪਿਆ ਕੱਢਦਾ। ਕਿ ਮੇਰੇ ਰੱਬ ਨੇ ਕਿੰਨੀ ਕੁ ਰਹਿਮਤ ਕੀਤੀ ਹੈ, ਅਸੀਂ ਲੋਕ ਇਸ ਗੱਲ ਨੂੰ ਸਮਝੀਏ। ਭਾਈ ਸਾਹਿਬ ਵੀਰ ਸਿੰਘ ਬੜੀ ਸੋਹਣੀ ਗੱਲ ਕਹਿੰਦੇ ਸਨ, ਕਹਿੰਦੇ ਸਨ ਕਿ ਸਾਇੰਸ ਦੀ ਦਲੀਲ ਨਾਲ ਧਰਮ ਨਹੀਂ ਸਿੱਧ ਕਰੀਦਾ ਹੁੰਦਾ, ਧਰਮ ਤਾਂ ਸਿੱਧਕ ਨਾਲ ਸਿੱਧ ਕੀਤੇ ਜਾਂਦੇ। ਧਰਮ ਤਾਂ ਸ਼ਰਧਾ ਦਾ ਨਾਮ ਹੈ। ਜੇ ਅਸੀਂ ਕਹੀਏ, ਮੈਨੂੰ ਬੜੀ ਹੈਰਾਨਗੀ ਆਉਂਦੀ ਹੈ ਜਦੋਂ ਸਾਡੇ ਪੜ੍ਹੇ ਲਿਖੇ ਸੱਜਣ ਮੈਨੂੰ ਇਹ ਨਾ ਕਿਹਾ ਵੀ ਆਪਾਂ ਅਨਪੜ੍ਹ ਹਾਂ, ਮੈਂ ਅਨਪੜ੍ਹ ਤਾਂ ਕਟਾਕਸ਼ ਕਰ ਰਿਹਾ। ਅਸੀਂ ਕਹਿੰਦੇ ਸਾਇੰਸ ਇਹ ਗੱਲ ਨਹੀਂ ਮੰਨਦੀ। ਗੁਰਮੁਖੋ, ਇੱਕ ਗੱਲ ਚੇਤੇ ਰੱਖੋ, ਤੁਹਾਡਾ ਗੁਰੂ ਨਾਨਕ ਤੇ ਮੰਨਦਾ ਪਿਆ ਨਾ। ਸਾਇੰਸ ਤਾਂ ਅੱਜ ਕਹਿੰਦੀ ਪਈ ਭਾਵੇਂ ਇਹ ਗੱਲ ਬਿਲਕੁਲ ਛੋਟੀ ਹੈ, ਗੁਰੂ ਲਈ ਇਸ ਗੱਲ ਦੀ ਕੋਈ ਕੀਮਤ ਨਹੀਂ। ਜੇ ਕਹੀਏ ਗੁਰੂ ਸਾਹਿਬ ਨੇ ਕਿਹਾ ਕਰੋੜਾਂ ਪਤਾਲ ਨੇ, ਲੱਖਾਂ ਆਕਾਸ਼ ਨੇ, ਗੁਰੂ ਕੋਲ ਤਾਂ ਇੰਨੀ ਕੁ ਤਾਕਤ ਹੈ, ਖਿੰਨ ਵਿੱਚ ਕੁਝ ਦਾ ਕੁਝ ਕਰ ਸਕਦੇ ਨੇ। ਇਹ ਗੱਲ ਕਹਿਣੀ ਵੀ ਕਰੋੜਾਂ ਪਤਾਲ ਆਕਾਸ਼ ਬਾਬੇ ਲਈ ਬਿਲਕੁਲ ਛੋਟੀ ਜਿਹੀ ਗੱਲ ਜੀ, ਸਾਡੇ ਲਈ ਬੜੀ ਵੱਡੀ ਹੋ ਸਕਦੀ, ਕੋਈ ਦੋ ਰਾਵਾਂ ਨਹੀਂ। ਉਹ ਗੁਰੂ ਸਮਰੱਥ ਹੈ। ਇਹ ਤਾਂ ਜਿਹੜੀ ਮੈਟਰ ਦੀ ਗੱਲ ਕਰਨੇ ਆ, ਕੱਲ ਤੱਕ ਇੱਥੇ ਸਾਇੰਸ ਵੀ ਪਹੁੰਚ ਸਕਦੀ ਹੈ, ਲੱਖਾਂ ਪਤਾਲ ਲੱਖਾਂ ਆਕਾਸ਼ ਨੇ। ਪਰ ਚੇਤੇ ਰੱਖੋ, ਪਤਾਲ ਆਕਾਸ਼ ਖੋਜੇ ਜਾ ਸਕਦੇ ਨੇ, ਪਰ ਗੁਰਮੁਖੋ ਰੱਬ ਦੇ ਘਰ ਤੱਕ ਦੀ ਰਸਾਈ ਕੇਵਲ ਗੁਰੂ ਕੋਲ ਹੁੰਦੀ। ਉੱਥੇ ਕੋਈ ਰਾਕਟ ਨਹੀਂ ਜਾਣਾ, ਉੱਥੇ ਕਿਸੇ ਮਜ਼ਾਇਲ ਨੇ ਨਹੀਂ ਜਾਣਾ, ਉੱਥੇ ਕੋਈ ਤਰੀਕਾ ਨਹੀਂ ਕਿ ਤੁਸੀਂ ਰੱਬ ਦੇ ਘਰ ਤੱਕ ਸਾਇੰਸ ਰਾਹੀਂ ਚਲੇ ਜਾਓ, ਕਿਤੇ ਬਾਣੀ ਦੇ ਬਚਨ ਪੜ੍ਹਿਓ। ਮੈਂ ਨਿੰਦ ਨਹੀਂ ਰਿਹਾ, ਗਿਆਨ ਹੋਣਾ ਬੜੀ ਚੰਗੀ ਗੱਲ ਹੈ। ਪਿਛਲੇ ਦਿਨ ਇੱਕ ਸੱਜਣ ਨੇ ਸਵਾਲ ਕੀਤਾ ਤੇ ਬੜਾ ਸੋਹਣਾ ਕੀਤਾ, ਮਨ ਨੂੰ ਪਾਇਆ। ਉਹ ਕਹਿੰਦਾ ਵੀ ਆਪਾਂ ਕਹਿੰਦੇ ਸੱਚ ਨੂੰ ਖੋਜਨੇ ਆ। ਕਹਿਣ ਲੱਗੇ ਸਾਇੰਸ ਵਾਲੇ ਵੀ ਤਾਂ ਸੱਚ ਨੂੰ ਖੋਜ ਰਹੇ ਨੇ, ਇਹ ਨਾ ਸਮਝੋ ਨਿੰਦਿਆ ਨਹੀਂ, ਉਹਨਾਂ ਦੀ ਬੜੀ ਵੱਡੀ ਯੋਗਦਾਨ ਹੈ, ਉਹਨੂੰ ਅੱਖਾਂ ਤੋਂ ਓਹਲੇ ਨਹੀਂ ਕੀਤਾ ਜਾ ਸਕਦਾ। ਮਨੁੱਖ ਲਈ ਬੜੀ ਵੱਡੀ ਸਹੂਲਤ ਉਹਨਾਂ ਦਿੱਤੀ। ਪਰ ਦੇਖੋ, ਉਹ ਕਹਿੰਦੇ ਨੇ ਪਦਾਰਥ ਨੂੰ ਵੀ ਖੋਜਦਾ ਇੱਕ ਵਿਗਿਆਨੀ, ਉਹ ਤੈਅ ਤੱਕ ਜਾਂਦਾ ਹੈ, ਉਹ ਵੀ ਸੱਚੇ, ਤੇ ਜਿਹੜੇ ਰੱਬ ਵੱਲ ਤੁਰਦੇ ਨੇ ਉਹ ਵੀ ਸੱਚੇ, ਤੇ ਦੋਨੋਂ ਸੱਚ ਤੱਕ ਪਹੁੰਚਦੇ ਨੇ, ਫਿਰ ਦੋਨਾਂ ਦਾ ਦਰਜਾ ਇੱਕੋ ਜਿਹਾ ਕਿਉਂ ਨਹੀਂ? ਤੇ ਮੈਂ ਉਸ ਗੁਰਮੁਖ ਨੂੰ ਇੱਕ ਬੇਨਤੀ ਕੀਤੀ ਸੀ, ਇੱਕ ਹੁੰਦਾ ਹੈ ਵਿਗਿਆਨੀ ਤੇ ਇੱਕ ਹੁੰਦਾ ਹੈ ਬ੍ਰਹਮ ਗਿਆਨੀ। ਬਸ ਇੱਕ ਗੱਲ ਚੇਤਾ ਰੱਖੀ, ਇੱਕ ਮੈਟਰ ਨੂੰ ਖੋਜ ਰਿਹਾ, ਪਦਾਰਥ ਦੀ ਖੋਜ ਖੋਜ ਕੇ ਪਦਾਰਥ ਦੀ ਸੱਚਾਈ ਤੱਕ ਪਹੁੰਚਦਾ ਪਿਆ, ਤੇ ਬ੍ਰਹਮ ਗਿਆਨੀ ਉਹ ਵੇ ਜਿਹਨੇ ਪਦਾਰਥ ਬਣਾਇਆ ਉਹਦੇ ਤੱਕ ਪਹੁੰਚਦਾ ਪਿਆ। ਫਰਕ ਇਹਨਾਂ, ਉਹ ਪਦਾਰਥ ਪੈਦਾ ਕਰਨ ਵਾਲੇ ਨੂੰ ਢੂੰਡਣ ਤੁਰਿਆ, ਉਹ ਪਦਾਰਥਾਂ ਨੂੰ ਢੂੰਡਣ ਤੁਰਿਆ। ਇਹੀ ਕਾਰਨ, ਕਦੀ ਵੇਦਾਂ ਨੂੰ ਪੜ੍ਹ ਕੇ ਦੇਖੋ, ਉਹਦੇ ਵਿੱਚ ਪਦਾਰਥ ਦੀ ਪੂਜਾ ਹੈ, ਕੀਰਤਨ ਪੂਜਾ ਕੀਤੀ ਗਈ ਹੈ, ਪਰ ਜਦੋਂ ਬਾਬੇ ਦੀ ਬਾਣੀ ਪੜ੍ਹੋ ਕਹਿੰਦਾ ਸਾਹਿਬ ਕਹਿੰਦੇ ਨੇ ਕੱਲੀ ਕੀਰਤਨ ਨਹੀਂ, ਤੂੰ ਉਹਨੀ ਪੂਜੀ ਜਿਹਨੇ ਇਹ ਕਿਰਤ ਕੀਤੀ ਹੋਈ, ਤੂੰ ਉਹ ਸੱਚ ਤੱਕ ਪਹੁੰਚ ਜਿਹਨੇ ਬਣਾਇਆ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਤਿਗੁਰੂ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ। ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਹਜ਼ੂਰ ਨੇ ਕਿਰਪਾ ਕਰ ਭਰਿਆ, ਇਹ ਬਚਨ ਕਿਹਾ ਤੇ ਰੋਮ ਰੋਮ ਜਿਹੜੀ ਅਰਜ਼ ਕਰ ਰਿਹਾ ਸਾਂ, ਕਦੀ ਤੱਕੋ ਨਾਸ਼ਕਾਵਾਂ ਦੇ ਵਿੱਚ ਰੋਮ ਮਾਲਕ ਨੇ ਦਿੱਤੇ ਨੇ, ਅੱਖਾਂ ਅੱਤ ਦੀਆਂ ਕੋਮਲ ਨੇ, ਅੱਖਾਂ ਦੇ ਉੱਤੇ ਰੱਬ ਨੇ ਰੋਮ ਪੈਦਾ ਕੀਤੇ ਨੇ। ਇਹਦਾ ਮਤਲਬ ਸੀ ਕਿ ਤੇਰੇ ਇਸ ਕੋਮਲ ਜਾਂ ਕੀਮਤੀ ਅੰਗ ਨੂੰ ਮੈਂ ਬਚਾ ਕੇ ਰੱਖਾਂ, ਤੇ ਮੈਂ ਸੋਚਣਾ ਕਿ ਰੱਬ ਜੀ ਤੂੰ ਜਿਹੋ ਜਿਹਾ ਸ਼ਟਰ ਪੈਦਾ ਕਰ ਦਿੱਤਾ ਅੱਖਾਂ ਤੇ, ਕਦੀ ਇਹੋ ਜਿਹਾ ਕਿਸੇ ਨੇ ਕਰ ਸਕਣਾ ਸੀ। ਦੇਖੋ ਭਾਵੇਂ ਦੂਰ ਕਿਤੇ ਹਨੇਰੀ ਦਿਸਦੀ ਹੋਵੇ ਆਉਂਦੀ, ਤੇ ਨੇਤਰਾਂ ਨੂੰ ਆਪਣੇ ਆਪ ਹੀ ਮਾਸ ਦੀਆਂ ਉੱਪਰ ਵਾਲੀਆਂ ਪਲਕਾਂ ਢੱਕ ਲੈਂਦੀਆਂ। ਰੱਬ ਦੀ ਖੇਡ ਮੈਂ ਆਪਣੇ ਵਿਸ਼ੇ ਵੱਲ ਆਉਣਾ ਚਾਹੁੰਦਾ। ਰੋਮ ਰੋਮ ਵਿੱਚ ਭਾਈ ਮਤੀ ਦਾਸ ਨੇ ਸ਼ਬਦ ਵਰਤੇ, ਕਹਿਣ ਲੱਗੇ ਕਾਜੀ ਮੇਰੀ ਗੱਲ ਸੁਣ। ਉਹ ਕਹਿੰਦਾ ਦੱਸੋ, ਤੇ ਸ਼ਬਦ ਵਰਤੇ ਕਿ ਦੋ ਉਂਗਲਾਂ ਜਦ ਸ਼ੀਸ਼ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਦੀ ਬੋਲਦੇ ਹੋ ਸੁਣ ਕਾਜੀ ਧਰਤੀਰ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਪਾਉਂਦਾ ਧਰਮ ਛੱਡਣਾ ਪਾਪ, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ ਸਾਂ, ਤੇਰਾ ਦੀਨ ਨਹੀਂ ਲੋੜ, ਆਰਾ ਪਿਆਰਾ ਲਗਦ ਹੈ ਕਦੀ ਤੱਕਿਓ। ਕਹਿਣ ਲੱਗੇ ਮੇਰੀ ਚੋਣ ਆਖਰੀ ਆ, ਤੇ ਮੈਨੂੰ ਪਰਤ ਪਰਤ ਕੇ ਪੁੱਛੀ ਨਾ ਕਿ ਆਰਾ ਚਾਹੀਦਾ ਕਿ ਇਸਲਾਮ ਚਾਹੀਦਾ। ਕਹਿਣ ਲੱਗੇ ਆਰਾ ਪਿਆਰਾ ਲੱਗਦਾ ਹੈ, ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖ ਹੀ ਸਿਦਕ ਨਾ ਜਾ। ਬਸ ਮੇਰੇ ਅੰਦਰ ਦਾ ਸਿਦਕ ਨਾ ਡੋਲੇ, ਮੈਨੂੰ ਆਰਾ ਪਿਆਰਾ ਪਿਆ ਲੱਗਦਾ। ਉਸ ਵੇਲੇ ਅਖੀਰ ਤੇ ਕੰਮ ਮੁੱਕ ਚੁੱਕਾ ਸੀ, ਹੁਣ ਇਹ ਨਹੀਂ ਸੀ ਪੁੱਛਿਆ ਜਾਣਾ ਕਿ ਤੈਨੂੰ ਆਰਾ ਚੰਗਾ ਲੱਗਦਾ ਕਿ ਤੈਨੂੰ ਇਸਲਾਮ ਚੰਗਾ ਲੱਗਦਾ, ਇਕਾਗਰਤਾ ਬਖਸ਼ਿਓ ਗੁਰਮੁਖੋ। ਹੁਣ ਅਖੀਰਲਾ ਸਵਾਲ ਰਹਿ ਗਿਆ ਸੀ ਕਿ ਤੇਰੀ ਅੰਤਲੀ ਇੱਛਾ ਕੀ, ਤੇਰੀ ਖੁਆਇਸ਼ ਕੀ, ਤੈਨੂੰ ਚਾਹੀਦਾ ਕੀ ਹੈ। ਹੁਣ ਇਹ ਨਹੀਂ ਸੀ ਕਿ ਆਰਾ ਜਾਂ ਦੌਲਤ, ਕਹਿਣ ਲੱਗੇ ਤੇਰੀ ਅੰਤਲੀ ਇੱਛਾ ਕੀ ਹੈ। ਤੇ ਭਾਈ ਸਾਹਿਬ ਨੇ ਦੋ ਸ਼ਬਦ ਕਹਿ ਸਨ, ਕਹਿਣ ਲੱਗੇ ਮੇਰੀਆਂ ਦੋ ਗੱਲਾਂ ਪੂਰੀਆਂ ਕਰ ਦਿਆ ਜੇ ਕਰ ਸਕਦੇ ਹੋ। ਤੇ ਪੁੱਛਿਆ ਕੀ, ਕਹਿਣ ਲੱਗੇ ਇੱਕ ਤਾਂ ਜਦੋਂ ਆਰਾ ਚੱਲੇ ਨਾ, ਉਦੋਂ ਮੇਰਾ ਚਿਹਰਾ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਵੱਲ ਕਰ ਦਿਆ ਜੀ। ਦੇਖੋ ਉਹ ਬੋਰਡ ਜਿੱਥੇ ਪਿੰਜਰਾ ਪਿਆ, ਸਾਹਮਣੇ ਚਾਂਦਨੀ ਚੌਂਕ ਵਿੱਚ ਭਾਈ ਸਾਹਿਬ ਨੂੰ ਉਹ ਸ਼ਬਦ ਕਹਿੰਦੇ ਨੇ ਕਿ ਮੇਰਾ ਮੂੰਹ ਮੇਰੇ ਗੁਰੂ ਤੇਗ ਬਹਾਦਰ ਜੀ ਵੱਲ ਕਰਿਓ। ਤੇ ਕਹਿਣ ਲੱਗੇ ਦੂਸਰੀ ਗੱਲ, ਕਹਿੰਦੇ ਨੇ ਇੱਕ ਕੰਮ ਕਰਿਓ, ਤੁਸੀਂ ਆਰਾ ਚਲਾਣਾ ਤੇ ਮੈਂ ਜਪਜੀ ਦਾ ਪਾਠ ਸ਼ੁਰੂ ਕਰਨਾ, ਤੁਸੀਂ ਆਰੇ ਨੂੰ ਮੇਰੇ ਸਰੀਰ ਦੇ ਵਿੱਚ ਉਤਾਰਨਾ ਤੇ ਮੈਂ ਸਰੀਰ ਵਿੱਚੋਂ ਨਿਕਲ ਕੇ ਪੌੜੀ ਪੌੜੀ ਚੜ ਕੇ ਸੱਚਖੰਡ ਦੀ ਪੌੜੀ ਪਹੁੰਚਣਾ। ਦੇਖੋ ਕੈਸੇ ਕਮਾਲ ਦੀ ਗੱਲ, ਤੁਸੀਂ ਆਰਾ ਉਤਾਰੋਗੇ, ਮੈਂ ਚੜਾਂਗਾ। ਪਰ ਕਹਿਣ ਲੱਗੇ ਇੱਕ ਕੰਮ ਕਰਿਓ, ਜਿੰਨੀ ਦੇਰ ਤੱਕ ਜਪਜੀ ਨਾ ਪੂਰਾ ਹੋਵੇ ਜ਼ਬਾਨ ਨੂੰ ਕੱਟਿਓ ਨਾ। ਉਸ ਵੇਲੇ ਬੜੇ ਸੋਹਣੇ ਬਚਨ ਗੁਰੂ ਤੇਗ ਬਹਾਦਰ ਜੀ ਨੇ ਕਹੇ, ਦੇਖਿਆ ਸਾਹਮਣੇ ਮਤੀ ਦਾਸ ਨੂੰ, ਤੇ ਗੁਰੂ ਤੇਗ ਬਹਾਦਰ ਜੀ ਦਾ ਅੱਜ ਖੇੜਾ ਵੇਖਣ ਵਾਲਾ ਸੀ। ਤੇ ਮੈਂ ਉਦਣ ਅਰਜ਼ ਕੀਤੀ ਸੀ ਕਿ ਪੰਜਵੇਂ ਜਾਮੇ ਸਬਕ ਦ੍ਰਿੜ ਕਰਾਏ ਸਨ, ਸਿੱਖ ਵੇਖਦੇ ਸਨ ਤੇ ਗੁਰੂ ਸ਼ਹੀਦ ਹੁੰਦੇ ਪਏ ਸਨ, ਤੇ ਅੱਜ ਨਵਾਂ ਜਾਮਾ ਆਇਆ ਜਿਹੜਾ ਪੰਜਵੇਂ ਜਾਮੇ ਵਿੱਚ ਪੜ੍ਹਾਇਆ ਸੀ, ਗੁਰੂ ਜੀ ਵੇਖਦੇ ਪਏ ਨੇ ਤੇ ਪਹਿਲਾਂ ਸਿੱਖ ਸ਼ਹੀਦ ਹੁੰਦੇ ਪਏ। ਬਸ ਜਿਹੜੀ ਗੱਲ ਪੜ੍ਹਾਈ ਸੀ ਉਹ ਅੱਜ ਪੜ੍ਹਨ ਪੂਰਾ ਪਿਆ ਹੁੰਦਾ। ਜਦੋਂ ਕਹਿਣ ਲੱਗੇ ਕਿ ਮੇਰੀ ਜੀਵ ਨਾ ਕੱਟਿਓ, ਗੁਰੂ ਤੇਗ ਬਹਾਦਰ ਜੀ ਨੇ ਪਿੰਜਰੇ ਵਿੱਚੋਂ ਆਵਾਜ਼ ਦਿੱਤੀ, ਮਤੀ ਦਾਸ ਜੀ ਐ ਗੁਰੂ ਕੇ ਦੀਵਾਨ, ਚੇਤੇ ਰੱਖੀ ਸਿੱਖੀ ਸਰੀਰਾਂ ਤੋਂ ਉੱਪਰ ਦੀ ਖੇੜੀ। ਮਹਾਰਾਜ ਕਿਵੇਂ? ਕਹਿਣ ਲੱਗੇ ਇਹਦੇ ਆਰੇ ਦੇ ਦੰਦੇ ਤੇਰੇ ਤਨ ਦੇ ਦੋ ਟੁਕੜੇ ਕਰ ਦੇਣਗੇ, ਤੇ ਚੇਤੇ ਰੱਖੀ ਜਪਜੀ ਦੀ ਆਵਾਜ਼ ਤੇਰੇ ਟੁਕੜਿਆਂ ਵਿੱਚੋਂ ਵੀ ਆਵੇਗੀ। ਆਰੇ ਦੇ ਦੰਦੇ ਜੀਵ ਤਾਂ ਕੱਢ ਸਕਦੇ ਨੇ, ਪਰ ਸੱਚ ਦੀ ਆਵਾਜ਼ ਨੂੰ ਆਰੇ ਦੇ ਦੰਦੇ ਵੀ ਨਹੀਂ ਖਤਮ ਕਰ ਸਕਦੇ। ਇਹ ਇਤਿਹਾਸ ਹੈ। ਅਸੀਂ ਕਹੀਏ ਜੀ ਕਿਵੇਂ ਆਵਾਜ਼ ਆ ਗਈ? ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਤੇ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ, ਹੁਣ ਇੱਕ ਬੜਾ ਵੱਡਾ ਸਵਾਲ ਹੁੰਦਾ ਜੀ, ਸਾਡੇ ਸੱਜਣ ਇਸ ਗੱਲ ਨੂੰ ਕਹਿਣ ਤੋਂ ਕਿਉਂ ਗੁਰੇਜ਼ ਕਰਦੇ ਨੇ? ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਇਤਿਹਾਸ ਦੀ ਗੱਲ ਉਹ ਕਰਿਓ ਜਿਹੜੀ ਬਾਣੀ ਦੀ ਕਸਵੱਤੀ ਤੇ ਟੁਕੇ, ਤੇ ਮੈਂ ਅਰਜ਼ ਕਰਨੀ ਹੈ ਉਹੀ ਗੱਲ ਕਰਾਂਗਾ ਜਿਹੜੀ ਬਾਣੀ ਦੀ ਕਸਵੱਤੀ ਤੇ ਟੁਕੇ, ਤੇ ਪ੍ਰਮਾਣ ਵੀ ਬਾਣੀ ਵਿੱਚ ਵੀ ਅਰਜ਼ ਕਰਨੇ ਨੇ ਕਿ ਸਰੀਰ ਟੁਕੜੇ ਵਿੱਚੋਂ ਉਹ ਪ੍ਰੀਤ ਪਰਤ ਕੇ ਰਹਿ ਸਕਦੀ ਹੈ? ਜਿਹੜੀ ਜਿਉਂਦੇ ਸਰੀਰ ਵਿੱਚ ਕੀ ਉਹ ਪਿਆਰ ਰਹਿ ਸਕਦਾ? ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਭਾਈ ਸਾਹਿਬ ਨੂੰ ਕਿ ਚੇਤੇ ਰੱਖੀ ਕਿ ਭਾਵੇਂ ਤਨ ਦੇ ਟੁਕੜੇ ਹੋ ਜਾਣ ਪਰ ਜਪ ਜੀ ਪੂਰਾ ਜ਼ਰੂਰ ਹੋਵੇਗਾ। ਤੇ ਬਸ ਇੱਕੋ ਗੱਲ ਕਹਿੰਦੇ ਨੇ ਦਾਤਿਆ, ਤੇਰੇ ਵੱਲ ਮੇਰਾ ਧਿਆਨ ਕਰਦੇ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਤੇ ਦੇਖੋ ਕਿ ਇਸ ਸ਼ਬਦ ਦੀ ਵਿਆਖਿਆ ਭਾਈ ਸਾਹਿਬ ਭਾਈ ਮਤੀ ਦਾਸ ਨਿਸ਼ਨ ਕਰਦੇ ਪਏ ਕਿ ਕਰਵਤ ਭਲਾ ਨਾ ਕਰਵਟ ਤੇਰੀ। ਹੇ ਮੇਰੇ ਸਤਿਗੁਰੂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੀ ਪਿੱਠ ਨਾ ਕਦੀ ਮੇਰੇ ਵੱਲ ਹੋਵੇ। ਹਰ ਜਨਮ ਮੈਂ ਲੈਂਦਾ ਰਹਾਂ, ਹਰ ਜਨਮ ਤੇਰਾ ਮੁਖ ਮੇਰੇ ਵੱਲ ਹੋਵੇ, ਮੇਰਾ ਮੁਖ ਤੇਰੇ ਚਰਨਾਂ ਵੱਲ ਹੋਵੇ, ਹਰ ਜਨਮ ਮੇਰੇ ਤੇ ਆਰੇ ਚੱਲਦੇ ਰਹਿਣ, ਮੈਨੂੰ ਆਰਿਆਂ ਦਾ ਦੁੱਖ ਨਹੀਂ। ਸਭ ਤੋਂ ਵੱਡੀ ਪੀੜ ਉਹਦਨ ਜਿੱਦਣ ਤੇਰੇ ਚਰਨਾਂ ਨਾਲੋਂ ਬੇਮੁੱਖ ਹੋ ਜਾਵਾਂ। ਸ਼ਬਦ ਵਰਤੇ ਕਰਵਤ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਤ ਦੇ ਮੋਕੋ ਕਾਹੇ ਕੋ ਮਾਰੇ। ਜੋ ਤਨ ਚੀਰੇ ਅੰਗ ਨਾ ਮੋਰੂੰ, ਪਿੰਡ ਪਰੈ ਤੋਂ ਪ੍ਰੀਤ ਨਾ ਤੋਰੂੰ। ਤੇ ਕਹਿਣ ਲੱਗੇ ਖੰਮ ਤੂੰ ਬੀਜ ਭਇਓ ਨੀ ਕੋਈ, ਤੂੰ ਸੁਕੰਤ ਨਾਰ ਖਮ ਸੋਈ। ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਲੋਈ। ਇੱਥੇ ਕਈ ਵਾਰੀ ਕਈ ਸਾਡੇ ਸੱਜਣ ਅਰਥ ਕਰਦੇ ਨੇ ਰੇ ਲੋਈ ਦਾ ਮਾਈ ਲੋਈ। ਬਾਣੀ ਪੜਨ ਵਾਲੇ ਗੁਰਮੁਖੋ ਰੇ ਸ਼ਬਦ ਪੁਲਿੰਗ ਹੈ, ਜੇ ਰੀ ਲੋਈ ਹੁੰਦਾ ਫਿਰ ਤਾਂ ਗੱਲ ਠੀਕ ਸੀ। ਜਿੱਥੇ ਸ਼ਬਦ ਇਸਤਰੀ ਲਿੰਗ ਆਇਆ ਰੀ ਸ਼ਬਦ ਆਏ ਨੇ, ਰੀ ਬਾਈ ਗੋਬਿੰਦ ਨਾਮ ਮਤ ਬਿਸਰੇ ਨੀ ਕਿਹਾ ਰੇ ਬਾਈ। ਚੇਤੇ ਰੱਖੋ ਰੇ ਨਰ ਇਹ ਸਾਚੀ ਜੀ ਧਾਰ ਪੁਲਿੰਗ ਹੈ ਰੇ ਸ਼ਬਦ, ਰੀ ਸ਼ਬਦ ਇਸਤਰੀ ਲਿੰਗ। ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਲੋਈ। ਹੁਣ ਲੋਈ ਦੇ ਅਰਥ ਆਪਾਂ ਇੱਥੇ ਕਰਨੇ ਆ ਮਾਤਾ ਲੋਈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਲੋਈ ਦੇ ਅਰਥ ਲੁਕਾਈ ਵੀ ਆਏ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਜਦੋਂ ਅਸੀਂ ਬਚਨ ਪੜ੍ਹਦੇ ਹਾਂ, ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਸਾਰੇ ਲੋਕਾਂ ਵੀ ਤੂੰ ਰਮਿਆ, ਕਹਿਤ ਕਬੀਰ ਸੁਣੋ ਰੇ ਲੋਈ। ਕਬੀਰ ਸਾਹਿਬ ਕਹਿ ਰਹੇ ਨੇ ਦੁਨੀਆਂ ਦੇ ਝੂਠੇ ਲੋਕ, ਦਗੇ ਬਾਜ ਤੇ ਮਾਇਆ ਵਿੱਚ ਛਲਣ ਵਾਲੇ ਮੁਗਲੋ, ਮਾਨੋ ਮਾਤੀ ਦਾਸ ਇਹ ਸ਼ਬਦ ਉਹਨਾਂ ਨੂੰ ਕਹਿ ਰਹੇ ਨੇ, ਸੁਣੋ ਰੇ ਲੋਈ। ਅਬ ਤੁਮਰੀ ਪ੍ਰਤੀਤ ਨਾ ਹੋਈ, ਮੈਨੂੰ ਤੁਹਾਡੇ ਤੇ ਵਿਸ਼ਵਾਸ ਨੀ, ਮੈਨੂੰ ਵਿਸ਼ਵਾਸ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ। ਹੁਣ ਤੱਕੋ ਸਾਹਮਣੇ ਗੁਰੂ ਤੇਗ ਬਹਾਦਰ ਦੇਖਦੇ ਪਏ ਨੇ, ਭਾਈ ਮਤੀ ਦਾਸ ਦੇ ਸੀਸ ਤੇ ਆਰਾ ਚੱਲਣ ਲੱਗਾ, ਤੇ ਜਿਹਨੂੰ ਰੋਜ਼ ਤੁਸੀਂ ਚੇਤੇ ਕਰਦੇ ਹੋ ਅਰਦਾਸ ਵਿੱਚ, ਤੇ ਸੱਚ ਜਾਣੋ ਅਰਦਾਸ ਪਹਿਲਾਂ ਵੀ ਆਪਾਂ ਕਰਦੇ ਸਾਂ, ਤੇ ਜਿਸ ਦਿਨ ਦੀ ਅਰਦਾਸ ਦੀ ਕਥਾ ਸ਼ੁਰੂ ਕੀਤੀ ਏ, ਹੁਣ ਮਨ ਉਹਨਾਂ ਥਾਵਾਂ ਤੇ ਰੁਕਦਾ ਹੈ ਜਿਨ੍ਹਾਂ ਦੇ ਨਾਂ ਆਪਾਂ ਲੈਂਦੇ ਹਾਂ। ਅਰਦਾਸ ਵਿੱਚੋਂ ਨਾਲ ਖਲੋਂਦੇ ਪ੍ਰਤੀਤ ਹੁੰਦੇ ਨੇ। ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਆਰਾ ਸੀਸ ਤੇ ਚੱਲਣ ਲੱਗਾ, ਤੇ ਉਧਰ ਸਿੱਖ ਨੇ ਆਪਣੀ ਰਸਨਾ ਤੋਂ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਦੇਖੋ ਚਾਨਣ ਦਾ ਕਤਲ ਚਾਂਦਨੀ ਚੌਂਕ ਵਿੱਚ ਹਨੇਰੇ ਕਰਨ ਲੱਗੇ ਨੇ, ਪਰ ਹਨੇਰਾ ਇੱਕ ਗੱਲ ਚੇਤੇ ਰੱਖੇ ਕਿ ਚਾਨਣ ਦਾ ਕਤਲ ਕਦੀ ਹਨੇਰਾ ਕਰ ਨਹੀਂ ਜੇ ਸਕਦਾ। ਅਗਿਆਨਤਾ ਹਨੇਰਾ, ਗਿਆਨ ਚਾਨਣੇ। ਅਗਿਆਨੀ ਲੋਕ ਗਿਆਨਵਾਨਾਂ ਦਾ ਕਤਲ ਕਰਨ ਤੁਰੇ ਨੇ, ਚਾਨਣੀ ਦਾ ਚੌਕ ਹੈ ਹਨੇਰਾ ਜਿਹੜਾ ਉਹ ਚਾਨਣ ਨੂੰ ਕਤਲ ਕਰਨ ਤੁਰੇ ਹੈ। ਜਿਉਂ ਜਿਉਂ ਇਹਨਾਂ ਨੇ ਆਰਾ ਚਲਾਇਆ, ਸਿਰ ਤੇ ਪਹਿਲਾ ਦੰਦਾ ਜਦੋਂ ਰੱਖ ਕੇ ਫੇਰਿਆ, ਤੇ ਆਵਾਜ਼ ਆਈ ਇੱਕ ਓਵੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਜਿਉਂ ਜਿਉਂ ਦੰਦੇ ਥੱਲੇ ਉਤਰਦੇ ਗਏ, ਆਵਾਜ਼ ਤੇਜ਼ ਹੁੰਦੀ ਗਈ, ਜੀਭ ਕੱਟਣ ਲੱਗੇ, ਤੇ ਜੀਭ ਕੱਟਣ ਤੋਂ ਬਾਅਦ ਆ ਰਹੀ ਸੀ ਆਵਾਜ਼, ਮੰਨੇ ਕੀ ਗਤ ਕਹੀ ਨਾ ਜਾਏ। ਜਿਹਨੇ ਮੰਨ ਲਿਆ ਉਹਦੀ ਅਵਸਥਾ ਨੂੰ ਕੀ ਕਹਿ ਸਕੋਗੇ? ਉਹਦੀ ਅਵਸਥਾ ਇਹ ਵੇ ਕਿ ਉਹ ਤਨ ਦੇ ਟੁਕੜਿਆਂ ਵਿੱਚੋਂ ਵੀ ਜਪਜੀ ਪੜ ਲੈਂਦਾ, ਉਹਦੀ ਅਵਸਥਾ ਨੂੰ ਕੌਣ ਕਹਿ ਸਕੇਗਾ? ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਜ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਆਜਾ ਆਰਾ ਤੇਜ਼ੀ ਨਾਲ ਚੱਲਿਆ। ਭਾਈ ਸਾਹਿਬ ਦੇ ਤਨ ਦੇ ਟੁਕੜੇ ਕਰੀ ਗਿਆ, ਜਿਉਂ ਜਿਉਂ ਟੁਕੜੇ ਕਰਦਾ ਤੇ ਗੁਰਮੁਖ ਦੀ ਆਵਾਜ਼ ਇੱਥੇ ਜਾ ਪਹੁੰਚੀ ਜਿੱਥੇ ਸੂਰਮਿਆਂ ਦਾ ਅਸਲੀ ਟਿਕਾਣਾ। ਉਹਨਾਂ ਦਾ ਅਸਲੀ ਟਿਕਾਣਾ ਹੁੰਦਾ ਕਰਮ ਖੰਡ, ਉੱਥੇ ਤਿੰਨ ਸ਼ਬਦ ਵਰਤੇ ਨੇ, ਤਿੱਥੇ ਜੋਧ ਮਹਾਂ ਬਲ ਸੂਰ। ਦੇਖੋ ਜੋਧ ਮਹਾਂ ਬਲ ਤੇ ਸੂਰ ਤਿੰਨੇ ਸ਼ਬਦ ਸੂਰਮੇ ਨਾਲ ਨੇ, ਕਹਿੰਦੇ ਨੇ ਉਸ ਟਿਕਾਣੇ ਤੇ ਜਾ ਪਹੁੰਚੇ, ਆਰਾ ਦੁਪਾੜ ਪਿਆ ਕਰਦਾ ਤਿੱਥੇ ਜੋਧ ਮਹਾਂਬਲ ਸੂਰ, ਤੇ ਕਿਉਂ ਤਿੰਨ ਮੈਂ ਰਾਮ ਰਿਹਾ ਭਰਪੂਰ ਆਰੇ ਨੇ। ਭਾਈ ਸਾਹਿਬ ਦੇ ਦੋ ਟੁਕੜੇ ਕਰ ਦਿੱਤੇ, ਦੋਨੋਂ ਟੁਕੜੇ ਦੋਨਾਂ ਪਾਸਿਆਂ ਵਿੱਚ ਚਲੇ ਗਏ, ਤੇ ਕਹਿੰਦੇ ਨੇ ਉਹਨਾਂ ਦੋਨਾਂ ਟੁਕੜਿਆਂ ਵਿੱਚੋਂ ਵੀ ਜਪਜੀ ਦੀ ਆਵਾਜ਼ ਪਈ ਆਉਂਦੀ, ਆਵਾਜ਼ ਖਤਮ ਨਹੀਂ ਹੋਈ। ਹੁਣ ਇੱਥੇ ਰੁਕਣਾ ਚਾਹੁੰਦਾ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨੂੰ ਸਵੀਕਾਰ ਨਹੀਂ ਕਰਦੀ। ਕਵੀ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ, ਅਰਧੋ ਉਰਦ ਚਰਾਏ ਸੋ ਡਾਰਾ, ਸੂਰਜ ਪ੍ਰਕਾਸ਼ ਵਿੱਚ ਪਰਿਓ ਪ੍ਰਿਥਵੀ ਪਰ ਹਵੈ ਦਵੈ ਫਾਰਾ, ਪਰ ਦੋਨੋਂ ਤਨ ਤੇ ਜਪਜੀ ਪੜੈ ਖੇਰਤ ਸਭ ਕਹਿ, ਅਚਰਜ ਬੜੈ ਦੋਨਾਂ ਸਰੀਰਾਂ ਵਿੱਚੋਂ ਜਪਜੀ ਦੀ ਆਵਾਜ਼। ਤੇ ਆਪ ਕਹੋਗੇ ਵੀ ਟੁਕੜੇ ਹੋ ਗਏ, ਤੇ ਟੁਕੜੇ ਕਿਵੇਂ ਜਪਜੀ ਪੜ ਗਏ, ਟੁਕੜਿਆਂ ਵਿੱਚੋਂ ਗੁਰੂ ਦੀ ਪ੍ਰੀਤ ਕਿਵੇਂ। ਬਾਣੀ ਪੜੋ, ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਸ਼ਲੋਕ ਕਿਤੇ ਪੜਿਓ, ਜਦੋਂ ਅਸੀਂ 57 ਸ਼ਲੋਕ ਪੜ੍ਹਨੇ ਆ, ਪਹਿਲਾ ਸ਼ਲੋਕ ਹੀ ਏਵੇ ਕਿ ਜੇ ਸਿੱਖਾ ਰੱਬ ਨੂੰ ਤੇ ਗੁਰੂ ਨੂੰ ਪ੍ਰੀਤ ਕਰਨੀ ਹੈ ਤੇ ਪਿਆਰ ਮੱਛੀ ਵਾਲਾ ਕਰੀ। ਅਰਜ਼ ਕਰ ਰਹੇ ਹਾਂ ਟੁਕੜਿਆਂ ਵਿੱਚੋਂ ਪ੍ਰੀਤ ਦੀ ਆਵਾਜ਼ ਕਿਵੇਂ। ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਬਚਨ ਆਉਂਦਾ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਤਕੀਨ ਤਾਂ ਨਾਨਕ ਹਰ ਭਜ ਮਨਾ, ਜੇ ਵਿਦ ਜਲ ਕੋ ਮੀਨ। ਦੇਖੋ ਕਿ ਇਸ ਤਰ੍ਹਾਂ ਰੱਬ ਨੂੰ ਜਪੀ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਏ। ਭਾਈ ਗੁਰਦਾਸ ਜੀ ਨੂੰ ਪੜ੍ਹੀਏ, ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਜੈਸੇ ਮਛਲੀ ਨੀਰ ਜਉ ਅਦਕਾਓ ਤੋਂ ਸੁਖ ਘਣਾ, ਮਨ ਤਨ ਸ਼ਾਂਤ ਸਰੀਰ। ਭਾਈ ਗੁਰਦਾਸ ਨੇ ਬਚਨ ਕਹਿ, ਗੁਰੂ ਨਾਨਕ ਸਾਹਿਬ ਦੇ ਬਚਨ ਸਨ ਰੇ ਮਨ ਐਸੀ ਅਰਸ਼ੋਂ ਪ੍ਰੀਤ ਕਰ, ਤੇ ਭਾਈ ਗੁਰਦਾਸ ਦੇ ਬਚਨ ਨੇ ਕਿ ਮੱਛੀ ਦੇ ਪਰਿਵਾਰ ਵਾਂਗ ਅਗਲੀ ਤੋਕੇ, ਜੀਵਨ ਮਰਨ ਵਿਸਰਾ ਪਾਣੀ। ਹੁਣ ਜੀਵਨ ਵਾਲ ਤਾਂ ਕਹਾਂਗੇ ਵੀ ਮੱਛੀ ਨੂੰ ਜਿਉਂਦਿਆਂ ਪਾਣੀ ਚੇਤੇ ਰਹਿੰਦਾ, ਤੇ ਭਾਈ ਸਾਹਿਬ ਨੇ ਨਾਲ ਕਹਿ ਦਿੱਤਾ ਮਰਨ ਨਾ ਵਿਸਰੇ ਪਾਣੀ, ਮੱਛੀ ਨੂੰ ਮਰ ਕੇ ਵੀ ਪਾਣੀ ਨਹੀਂ ਵਿਸਰ। ਜੇ ਇੱਕ ਜੂਨ ਹੈ ਪਾਣੀ ਵਿੱਚ ਤਰਨ ਵਾਲੀ ਮੱਛੀ, ਮਰਨ ਤੋਂ ਬਾਅਦ ਪਾਣੀ ਨੂੰ ਆਵਾਜ਼ਾਂ ਮਾਰਦੀ ਹੋਏ ਗੁਰੂ ਤੇਗ ਬਹਾਦਰ ਦੇ ਸਾਹਮਣੇ ਖਲੋਤਾ, ਭਾਈ ਮਤੀ ਦਾਸ ਦੇ ਟੁਕੜਿਆਂ ਵਿੱਚੋਂ ਜਪ ਦੀ ਆਵਾਜ਼ ਨਹੀਂ ਆ ਸਕਦੀ। ਸਮਝੋ ਬਾਣੀ ਦੇ ਉੱਤੇ ਟੁਕਦੇ ਨੇ ਬਚਨੇ ਕਿ ਉਸ ਵੇਲੇ ਮਹਾਰਾਜ ਕਿਉਂ ਤੁਸੀਂ ਪ੍ਰਮਾਣ ਦਿੱਤੇ ਕਿ ਕਹੋ ਨਾਨਕ ਹਰ ਭਜ ਮਨਾ, ਜੇ ਵਿਦ ਜਲ ਕੋ ਮੀਨ, ਕਿਉਂ ਇਹ ਬਚਨ ਕਿਹਾ ਕਿ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨਾ ਵਿਸਰੇ ਪਾਣੀ, ਕਿਉਂ ਇਹ ਸ਼ਬਦ ਤੁਸੀਂ ਕਹਿ ਦਿੱਤੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਜੈਸੇ ਮਛਲੀ ਨੀਰ। ਤੇ ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਰਵਿਦਾਸ ਜੀ ਨੇ ਦਿੱਤਾ, ਕਹਿਣ ਲੱਗੇ ਦੇਖ ਮੱਛੀ ਪਕੜੀ ਵੀ ਪਾਣੀ ਵਿੱਚੋਂ, ਪਕੜ ਕੇ ਪਹਿਲਾ ਕੰਮ ਬੰਦੇ ਨੇ ਕੀ ਕੀਤਾ, ਪਾਣੀ ਤੋਂ ਬਿਨਾਂ ਉਹ ਤੜਪੀ, ਤੜਪਣ ਤੋਂ ਬਾਅਦ ਉਹਨੇ ਟੁਕੜੇ ਸ਼ੁਰੂ ਕਰ ਦਿੱਤੇ, ਟੁਕੜੇ ਕਰਕੇ ਸੋਚਿਆ ਮੱਛੀ ਮਰ ਗਈ। ਮਤੀ ਦਾਸ ਜੀ ਦੇ ਦੋ ਟੁਕੜੇ ਕਰਕੇ ਜ਼ਾਲਮ ਸੋਚਦਾ ਸਿੱਖ ਸ਼ਹੀਦ ਹੋ ਗਿਆ, ਮੈਂ ਮਾਰ ਦਿੱਤਾ, ਪਰ ਇਹਨੂੰ ਪਤਾ ਨਹੀਂ ਵੀ ਉਹ ਬਾਣੀ ਪੜ੍ਹ ਕੇ ਆਇਆ ਜਿਸ ਬਾਣੀ ਨੇ ਕਿਹਾ ਕਿ ਪ੍ਰੀਤ ਟੁਕੜਿਆਂ ਤੋਂ ਬਾਅਦ ਵੀ ਨਹੀਂ ਟੁੱਟਦੀ। ਬਾਣੀ ਪ੍ਰਮਾਣ ਨੇ। ਤੇ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਅਰਜ਼ ਕਰਨੀ ਚਾਹੁੰਦਾ, ਕਹਿਣ ਲੱਗੇ ਟੁਕੜੇ ਕੀਤੇ, ਸੋਚਿਆ ਮੱਛੀ ਤੜਫਨਾਟ ਗਈ, ਇਹ ਟੁਕੜਿਆਂ ਵਿੱਚੋਂ ਕੋਈ ਇਹਦਾ ਜੀਵਨ ਨਹੀਂ। ਪਰਤ ਕੇ ਬੰਦੇ ਨੂੰ ਸਬਰ ਨਾ ਆਇਆ, ਇਹਨੇ ਅੱਗ ਬਾਲੀ ਤੇ ਘਿਓ ਵਿੱਚ ਤੇਲ ਵਿੱਚ ਬਲਦੇ ਵਿੱਚ ਉਹਨਾਂ ਟੁਕੜਿਆਂ ਨੂੰ ਸਾੜਿਆ, ਸਾੜ ਕੇ ਉਹਦੇ ਅੰਦਰ ਦਾ ਪਾਣੀ ਵੀ ਸੁਕਾ ਦਿੱਤਾ। ਆਖਰ ਜਦੋਂ ਸਾੜਿਆ ਉਹ ਟੁਕੜਿਆਂ ਵਿੱਚੋਂ ਪਾਣੀ ਵੀ ਤਲ ਦਿੱਤਾ, ਸੁਕਾ ਦਿੱਤਾ। ਤੇ ਪਾਣੀ ਸੁਕਾਉਣ ਤੋਂ ਬਾਅਦ ਕਹਿੰਦਾ ਹੁਣ ਤਾਂ ਮੱਛੀ ਖਾਣ ਦੇ ਲਾਇਕ ਹੋਈ ਹੈ। ਬੰਦੇ ਨੇ ਮੱਛੀ ਦੇ ਮਾਸ ਦੇ ਟੁਕੜੇ ਟੁਕੜੇ ਆਪਣੇ ਦੰਦਾਂ ਨਾਲ ਚਿੱਤ ਚਿੱਤ ਕੇ ਬਰੀਕ ਕੀਤੇ ਤੇ ਰਾਤ ਨੂੰ ਆਪਣੇ ਬਿਸਤਰੇ ਤੇ ਪਿਆ ਤੇ ਨੌਕਰ ਨੂੰ ਆਵਾਜ਼ ਦੇ ਕੇ ਕਹਿੰਦਾ ਮੇਰੇ ਸਰਾਣੇ ਅੱਜ ਪਾਣੀ ਦਾ ਜੱਗ ਜ਼ਰੂਰ ਰੱਖਿਆ ਜੇ। ਉਹਨਾਂ ਕਿਹਾ ਵੀ ਰੋਜ਼ ਸੌਂਦਾ ਵੀ ਅੱਜ ਤੈਨੂੰ ਕਾਹਦੀ ਲੋੜ ਪੈ ਗਈ। ਕਹਿੰਦਾ ਅੱਜ ਮੱਛੀ ਖਾਧੀ ਹੈ। ਗੁਰਮੁਖੋ ਸਿਰਫ ਸਮਝਣ ਲਈ ਇਹ ਨਾ ਸਮਝੋ ਕਿ ਸ਼ਾਇਦ ਅਸੀਂ ਕਈ ਵਾਰੀ ਅਰਥ ਹੋਰ ਕਰ ਲਾ ਪੈਂਦੇ, ਭਾਈ ਸਾਹਿਬ ਤੇ ਮਾਸ ਦੀ ਗੱਲਾਂ ਸੁਣਾਉਣ ਲੱਗ ਪਏ। ਦੇਖੋ ਅਰਥ ਸਮਝਿਓ। ਉਹ ਕਹਿੰਦਾ ਵੀ ਅੱਜ ਕਿਉਂ ਪਾਣੀ, ਤੇ ਉੱਤਰ ਦਿੱਤਾ ਅੱਜ ਮੱਛੀ ਖਾਧੀ ਹੈ, ਰਾਤ ਨੂੰ ਪਾਣੀ ਦੀ ਲੋੜ ਪੈਣੀ। ਬੰਦਾ ਤੇ ਉਹੀ ਹੈ ਜਿਹੜਾ ਰੋਜ਼ ਅੰਨ ਖਾ ਕੇ ਸੌਂਦਾ ਸੀ। ਤੇ ਭਗਤ ਰਵਿਦਾਸ ਕਹਿੰਦੇ ਨੇ ਕਿ ਰਾਤ ਨੂੰ ਉੱਠ ਕੇ ਪਾਣੀ ਪੀਤਾ। ਕਹਿਣ ਲੱਗੇ ਬੰਦਿਆ ਪ੍ਰੀਤ ਦੀਆਂ ਖੇਡਾਂ ਸਰੀਰ ਤੱਕ ਸੀਮਤ ਨਹੀਂ, ਚੇਤੇ ਰੱਖੀ ਮਰਨ ਤੋਂ ਬਾਅਦ ਮੱਛੀ ਤੇਰੇ ਤਨ ਵੀ ਜਾ ਕੇ ਵੀ ਤੇਰੇ ਖੂਨ ਵਿੱਚ ਰਚ ਕੇ ਵੀ ਪਾਣੀ ਮੰਗਦੀ ਪਈ ਏ। ਤੇ ਜਿਹੜੇ ਸਾਈਂ ਦੇ ਚਰਨਾਂ ਨਾਲ ਜੁੜੇ ਹੋਣ ਉਹਨਾਂ ਦੇ ਟੁਕੜਿਆਂ ਵਿੱਚੋਂ ਵੀ ਆਪਣੀ ਪ੍ਰੀਤਮ ਦੀ ਆਵਾਜ਼ ਆਉਂਦੀ ਹੁੰਦੀ। ਕੀ ਇਹ ਬਾਣੀ ਅਨੁਸਾਰ ਠੀਕ ਨੇ? ਸ਼ਬਦ ਵਰਤੇ ਭਗਤ ਜੀ ਨੇ, ਕਹਿਣ ਲੱਗੇ ਮੀਨ ਪਕੜ ਫਾਂਕਿਓ ਅਰ ਕਾਟਿਓ, ਮੱਛੀ ਪਕੜੀ ਉਹਨੂੰ ਚੀਰਿਆ, ਚੀਰ ਕੇ ਟੁਕੜੇ ਕੀਤੇ, ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਗ ਕੀਓ ਬਹੁ ਬਾਨੀ। ਇੱਥੇ ਬਾਨੀ ਦਾ ਅਰਥ ਆਵਾਜ਼ ਨਹੀਂ, ਅਨੇਕਾਂ ਤਰੀਕਿਆਂ ਨਾਲ ਮੱਛੀ ਰਿੰਨੀ, ਕਈ ਮਸਾਲੇ ਲਾਲਾ ਰਿੰਨੀ, ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਗ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਉਹ ਟੁਕੜੇ ਟੁਕੜੇ ਹੋ ਕੇ ਜੇ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਤੇ ਟੁਕੜੇ ਹੋ ਕੇ ਮਤੀ ਦਾਸ ਨੂੰ ਕਦੀ ਬਾਣੀ ਨਹੀਂ ਭੁੱਲ ਸਕਦੀ, ਉਹਨੂੰ ਪਾਣੀ ਨਾ ਭੁੱਲੇ ਤੇ ਸਿੱਖ ਦੇ ਟੁਕੜੇ ਹੋਏ ਦੋਨਾਂ ਟੁਕੜਿਆਂ ਨੂੰ। ਉਹਨਾਂ ਵਿੱਚੋਂ ਜਪਜੀ ਦੀ ਆਵਾਜ਼ ਆਉਂਦੀ ਰਹੀ ਤੇ ਧਿਆਨ ਗੁਰੂ ਤੇਗ ਬਹਾਦਰ ਦੇ ਚਰਨਾਂ ਵੱਲ ਸੀ। ਜਦੋਂ ਭਾਈ ਮਤੀ ਦਾਸ ਜੀ ਦੇ ਦੋਨੋਂ ਟੁਕੜੇ ਹੋ ਗਏ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੱਤ ਦੇ ਪ੍ਰਸੰਨ ਹੋਏ ਤੇ ਪੁੱਛਣ ਵਾਲੇ ਨੇ ਪੁੱਛਿਆ ਕਿਉਂ, ਕਹਿਣ ਲੱਗੇ ਅੱਜ ਮੇਰੇ ਗੁਰੂ ਨੇ ਕਿਰਪਾ ਕੀਤੀ ਸਾਈ ਨੇ ਕਿ ਮੇਰੇ ਸਿੱਖ ਦੀ ਸਿੱਖੀ ਨਿਭ ਗਈ, ਇਹਦੀ ਨਿਭ ਗਈ। ਤੇ ਨਿਭਿਆ ਹੋਇਆਂ ਦਾ ਆਪਾਂ ਰੋਜ਼ ਧਿਆਨ ਧਰਨੇ ਆ ਤੇ ਭਾਈ ਮਤੀ ਦਾਸ ਦਾ ਧਿਆਨ ਧਰ ਕੇ ਕੀ ਸੋਚਣਾ। ਦੇਖੋ ਉਹਨਾਂ ਦੇ ਟੁਕੜਿਆਂ ਵਿੱਚੋਂ ਜਪ ਦੀ ਆਵਾਜ਼ ਆਈ, ਉਹ ਏਡੇ ਵਿਦਵਾਨ ਨੇ। ਤੇ ਜਦੋਂ ਸਿੱਖਾਂ ਤੂੰ ਅਰਦਾਸ ਵਿੱਚ ਭਾਈ ਮਤੀ ਦਾਸ ਦਾ ਧਿਆਨ ਟਿਕਾਣ ਲੱਗਣਾ ਹੈ ਕਿ ਆਰਿਆਂ ਨਾਲ ਚਿਰਾਏ ਗਏ, ਇੱਕ ਗੱਲ ਚੇਤੇ ਰੱਖੀ ਕਿ ਜਪਜੀ ਦਾ ਪੱਲਾ ਕਦੀ ਨਾ ਛੱਡੀ। ਜੋ ਟੁਕੜੇ ਕਰਾ ਕੇ ਵੀ ਜਪ ਪੜਦਾ ਪਿਆ ਹੈ ਉਹ ਤੈਨੂੰ ਰੱਬ ਨੇ 36 ਪ੍ਰਕਾਰ ਦੇ ਭੋਜਨ ਦਿੱਤੇ, ਕੋਠੀਆਂ ਕਾਰਾਂ ਬੰਗਲੇ ਦਿੱਤੇ, ਤੇਰੇ ਕੋਲ ਅੰਮ੍ਰਿਤ ਵੇਲੇ ਦੀ ਜਪ ਦੀ ਬਾਣੀ ਕਿਉਂ ਕੋਈ ਖੋ ਕੇ ਲੈ ਜਾਵੇ। ਜੇ ਧਿਆਨ ਟਿਕਾਣੇ ਤੇ ਜਪ ਦੀ ਬਾਣੀ ਪੜੀ ਤੇ ਸੱਚ ਜਾਣੀ ਜਿਹਦੇ ਕੋਲ ਜਪਜੀ ਹੋਵੇ ਆਰੇ ਚੱਲਦੇ ਹੋਣ, ਆਰੇ ਦੇ ਦੰਦੇ ਉਹਦੇ ਅੰਦਰ ਦੇ ਸਿਦਕ ਨੂੰ ਨਹੀਂ ਖੋ ਸਕਦੇ। ਇਹੀ ਕਾਰਨ ਕਿ ਜਿਹੜੇ ਟੁਕੜਿਆਂ ਵਿੱਚੋਂ ਵੀ ਜਪ ਗਾਉਂਦਾ ਰਿਹਾ, ਰੋਜ਼ ਅਸੀਂ ਅਰਦਾਸ ਕਰਕੇ ਕਹਿੰਦੇ ਹਾਂ ਕਿ ਜਿਨ੍ਹਾਂ ਨੂੰ ਆਰਿਆਂ ਨਾਲ ਚਿਰਵਾਇਆ ਗਿਆ ਜਾਂ ਚੀਰਿਆ ਗਿਆ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਿਹਰ ਕਰੇ। ਵਾਹਿਗੁਰੂ ਜੀ ਕਾ ਖਾਲਸਾ,